ਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਵਤ ਤੁਮਾਰੀ ਆਗ ਲਿਹੋ ਤੂੰ ਕਥਾ ਸੁਧਾਰੀ ਹਮਨਾ ਸਗਤ ਕਰ ਸਿਵਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਫਿਰ ਫਿਰੇ ਬਲ ਨਹਿ ਚੱਲੈ ਧੂਪ ਜੰਬੂਰਨ ਨਾਲ ਤਕਿਓ ਤਬਹਿ ਦਰਿਆਓ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਜੀ ਦੀ ਹਜ਼ੂਰੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਚਰਣਾਂ ਉੱਪਰ ਨਮਸਕਾਰ ਕਰਕੇ ਨੇਤਰਾਂ ਨਾਲ ਦਰਸ਼ਨ ਕਰਕੇ ਆਪਣੇ ਇਸ ਸਰੀਰ ਨੂੰ ਇਸ ਸਮੇਂ ਨੂੰ ਸਫਲਾ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਸੰਧਿਆ ਦੇ ਸਮੇਂ ਦੇ ਸੁੰਦਰ ਦੀਵਾਨ ਸਤਿਗੁਰੂ ਜੀ ਦੇ ਦਰਬਾਰ ਅੰਦਰ ਸੱਜ ਰਹੇ ਹੈ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਆਪਾਂ ਨਿਤ ਦੀ ਮਰਿਆਦਾ ਅਨੁਸਾਰ ਲੜੀਵਾਰ ਰੂਪ ਵਿੱਚ ਗੁਰੂ ਕੇ ਪੰਥ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ ਜਿਸ ਖਾਲਸੇ ਨੂੰ ਗੁਰੂ ਜੀ ਨੇ ਕਿਹਾ ਹੈ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੀ ਜਿੰਦ ਦੀ ਵੀ ਜਿੰਦ ਹੈ ਐਸੇ ਗੁਰੂ ਕੇ ਖਾਲਸਾ ਜੋ ਸੱਚੇ ਪਾਤਸ਼ਾਹ ਜੀ ਦਾ ਸਰੂਪ ਹੈ ਗੁਰੂ ਜੀ ਦਾ ਸਪੁੱਤਰ ਵੀ ਹੈ ਜਿਸ ਖਾਲਸੇ ਨੂੰ ਗੁਰੂ ਜੀ ਨੇ ਸਤਿਗੁਰੂ ਪੂਰਾ ਵੀ ਕਿਹਾ ਹੈ ਉਸ ਗੁਰੂ ਖਾਲਸੇ ਦੀ ਕਥਾ ਚੱਲ ਰਹੀ ਹੈ ਸਾਧ ਸੰਗਤ ਜੀ ਉਹ ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਲੱਖੂ ਦੇ ਭਰਾ ਨੂੰ ਜੱਸੂ ਨੂੰ ਜਦੋਂ ਮਾਰਿਆ ਖਾਲਸੇ ਨੇ ਤੇ ਇਹਨੇ ਆਪਣੀ ਵੱਖਰੀ ਜਿਹੜੀ ਹੈ ਅੱਤ ਚੁੱਕ ਲਈ ਇਹ ਲੱਖੂ ਜਿਹੜਾ ਹੈ ਇਹਨੇ ਫਿਰ ਸਾਧ ਸੰਗਤ ਜੀ ਇਸ ਤਰ੍ਹਾਂ ਇਤਿਹਾਸ 'ਚ ਆਉਂਦਾ ਹੈ ਕਿ ਜੋ ਮਿਹਨਤ ਮਜ਼ਦੂਰੀ ਕਰਨ ਵਾਲੇ ਸਿੱਖ ਸਨ, ਸਹਿਜਧਾਰੀ, ਹੋਰ ਵੀ ਸਿੱਖ ਪਰਿਵਾਰ, ਬਾਲ ਬੱਚਾ, ਜੋ ਗੁਰੂ ਸਥਾਨਾਂ ਦੀ ਸੇਵਾ ਕਰਨ ਵਾਲੇ, ਇਸ ਤਰ੍ਹਾਂ ਨੇ 7000 ਦੇ ਕਰੀਬ ਬੇਦੋਸ਼ੇ ਸਿੱਖਾਂ ਨੂੰ ਸ਼ਹੀਦ ਕੀਤਾ। ਜਦੋਂ ਉਹਨਾਂ ਨੂੰ ਸ਼ਹੀਦ ਕਰਕੇ ਸਬਰ ਨਾ ਆਇਆ, ਫਿਰ ਇਹ ਸਿੰਘਾਂ ਦੇ ਪਿੱਛੇ ਤੁਰਕੀ ਫੌਜ, ਸੂਬੇ ਦੀ ਫੌਜ, ਤੋਪਖਾਨਾ ਲੈ ਕੇ ਪੂਰੇ ਪੰਜਾਬ ਦੇ ਮੁਸਲਮਾਨ ਇਕੱਠੇ ਕਰਕੇ ਆਮ ਰਈਅਤ ਵੀ ਭੜਕਾ ਕੇ ਚੰਗੇ ਨਗਾਰੇ ਧੌਂਸੇ ਲੈ ਕੇ ਫੌਜਾਂ ਲੈ ਕੇ ਸਿੰਘਾਂ ਦੇ ਉੱਪਰ ਚੜ੍ਹਾਈ ਕਰਨ ਲਈ ਚੜ ਪਿਆ। ਇੱਧਰੋਂ ਗੁਰੂ ਕਾ ਖਾਲਸਾ ਜੋ ਕਿ 70000 ਦੇ ਕਰੀਬ ਬਣਿਆ ਸੀ, ਜਦੋਂ ਪੰਜ ਦਲ, ਬੁੱਢਾ ਦਲ, ਤਰਨਾ ਦਲ ਪੰਜ ਹਿੱਸਿਆਂ 'ਚ ਜਦੋਂ ਨਿਗਾਰੇ ਬਖਸ਼ੇ ਸੀ ਖਾਲਸੇ ਨੂੰ, ਪੰਜ ਹਿੱਸਿਆਂ 'ਚ ਵੰਡੇ ਸੀ ਅਤੇ ਦੋ ਦਲ ਬਣਾਏ ਸੀ, ਬੁੱਢਾ ਦਲ ਅਤੇ ਤਰਨਾ ਦਲ, ਉਦੋਂ ਖਾਲਸੇ ਦੀ 70000 ਜਿਹੜੀ ਗਿਣਤੀ ਹੋ ਗਈ ਸੀ, ਜਿਹਦੇ ਕਰਕੇ ਭੋਜਨ ਪ੍ਰਸ਼ਾਦੇ ਦੀ ਪਰੇਸ਼ਾਨੀ ਆਉਣ ਕਰਕੇ ਅਤੇ ਗੁਰੂ ਕੇ ਖਾਲਸੇ ਨੇ ਵੱਖੋ ਵੱਖਰੇ ਹਿੱਸਿਆਂ 'ਚ ਵੰਡ ਦਿੱਤਾ ਸੀ ਜੱਥਿਆਂ ਨੂੰ। ਅਤੇ ਹੁਣ ਕਿੰਨੀਆਂ ਬਾਅਦ ਵਿੱਚ ਉਹ ਕਢਾਈਆਂ, ਕਿੰਨੇ ਸਿੰਘ ਸ਼ਹੀਦ ਵੀ ਹੋਏ ਉਸ ਸਮੇਂ ਤੋਂ ਬਾਅਦ, ਕਈ ਭਰਤੀ ਹੋਏ, ਕਈ ਸ਼ਹੀਦ ਹੋਏ। ਗਿਆਨੀ ਗਿਆਨ ਸਿੰਘ ਜੀ ਦੇ ਮੁਤਾਬਕ ਤਵਾਰੀਖ ਦੇ ਜੋ ਗੁਰੂ ਖਾਲਸਾ ਤਵਾਰੀਖ ਹੈ ਕਿ ਮੁਖੀ ਮੁਖੀ ਸਿੰਘਾਂ ਨੇ ਜੋ 15000 ਸੀ ਉਹਨਾਂ ਨੇ ਗੁਰਮਤਾ ਸੋਧਕੇ ਭਾਈ ਨਵਾਬ ਕਪੂਰ, ਭਾਈ ਜੱਸਾ ਸਿੰਘ ਆਦਿਕ ਸਿੱਖਾਂ ਨੇ ਉਹ ਕਾਨੂੰ ਮਾਨ ਜੋ ਗੁਰਦਾਸਪੁਰ ਹੈ ਇਹਦੀ ਸ਼ੰਭ ਵਿੱਚ ਜਾ ਵੜੇ। ਪਰ ਲੱਖੂ ਜਿਹੜਾ ਵੈਰੀ ਹੋਇਆ ਸਿੰਘਾਂ ਦਾ, ਕਿਉਂਕਿ ਵੈਰੀ ਗੱਲ ਕਰੇ ਅਣਹੋਂਦੀ, ਵੈਰੀ ਜਿਹੜਾ ਗੱਲ ਅਣਹੋਂਦੀ ਕਰਦਾ ਜਿਹੜੀ ਨਾ ਹੋਣ ਵਾਲੀ ਹੋਵੇ, ਇਹਨੇ ਸਿੰਘਾਂ ਨੂੰ ਜਾ ਉੱਥੇ ਘੇਰਿਆ। ਹੁਣ ਗੁਰੂ ਕੇ ਸਿੱਖ ਦੇ ਪਹਿਲੇ ਦਿਨ ਤੋਂ ਹੀ ਜੋ ਗੁਰੂ ਕਾ ਨਾਂ ਅੰਮ੍ਰਿਤ ਛਕਿਆ ਅਤੇ ਜੰਗਲਾਂ ਵਿੱਚ ਸਮਾਂ ਕੱਢਦੇ ਸੀ ਅਤੇ ਗਾੜੇ ਜੰਗਲਾਂ ਵਿੱਚ ਵੀ ਲੰਘਣਾ, ਕੰਡਿਆਂ ਦਾ ਦੁੱਖ ਸਹਿਣਾ, ਧੁੱਪਾਂ ਸਹਿਣੀਆਂ ਸਰੀਰ ਉੱਪਰ, ਠੰਡਾਂ ਸਹਿਣੀਆਂ, ਕੱਪੜੇ ਤੋਂ ਬਿਨਾਂ ਰਹਿਣਾ, ਅੱਧਾ ਸਰੀਰ ਢੱਕਿਆ ਹੋਣਾ ਅੱਧਾ ਅੱਧਾ ਹੀ ਰਹਿਣਾ, ਸਿੰਘ ਦੇ ਸ਼ੇਰਾਂ ਨੂੰ ਵਾਂਗੂ ਜਿਵੇਂ ਹਿਰਨ ਹੀ ਭੱਜ ਕੇ ਲੰਘ ਜਾਂਦੀ, ਜੰਗਲ ਵਿੱਚ ਕੋਈ ਪਰਵਾਹ ਨਹੀਂ ਹੁੰਦੀ, ਸਿੰਘ ਇਸ ਤਰ੍ਹਾਂ ਲੰਘ ਜਾਂਦੇ ਸੀ ਝੱਲਾਂ ਵਿੱਚ ਦੀ, ਮੁਸਲਮਾਨ ਜਿਹੜੇ ਸਰਕਾਰੀ ਫੌਜ ਉਹਦੇ ਵੜਨੋਂ ਡਰਦੀ ਸੀ। ਕਈ ਵਾਰ ਗੁਰੂ ਕੇ ਖਾਲਸੇ ਦਾ ਟਾਕਰਾ ਹੋਇਆ ਕਾਨੂੰ ਮਾਨ ਇੱਥੇ ਜੰਮੂ ਵੱਲ, ਜਦੋਂ ਉੱਥੇ ਟਾਕਰਾ ਹੋਇਆ ਇਸ ਤਰ੍ਹਾਂ ਸਾਧ ਸੰਗਤ ਦੀ 3 ਮਹੀਨੇ ਇਹ ਹਾਲ ਚੱਲਦਾ ਰਿਹਾ, ਇੱਕ ਦਿਨ ਦੀ ਗੱਲ ਨਹੀਂ ਕੋਈ। ਗੁਰੂ ਕੇ ਸਿੰਘ ਚਾਹੁੰਦੇ ਕਿ ਅਸੀਂ ਪਹਾੜੀ ਇਲਾਕੇ ਉੱਪਰ ਚਲੇ ਜਾਈਏ, ਉੱਧਰ ਸ਼ਾਇਦ ਸਾਡਾ ਕੋਈ ਵੈਰੀ ਨਾ ਹੋਵੇ, ਥੋੜ੍ਹਾ ਬਚਾਅ ਹੋ ਜਾਵੇਗਾ। ਕਈ ਵਾਰ ਲੜਨੇ ਕਰਕੇ ਮੁਖੀ ਸਿੰਘਾਂ ਨੇ ਵਿਚਾਰ ਕੀਤੇ ਆਗੂ ਵਿੱਚ ਵੀ ਖਾਲਸਾ ਜੀ ਲੜਾਈ ਦੇ 2.5 ਫੱਟ ਹੁੰਦੇ ਆ, ਭੱਜ ਜਾਣਾ, ਦੁਸ਼ਮਣ ਨਾਲ ਮਿਲ ਪੈਣਾ, ਫਿਰ ਜਿਹੜਾ ਲੜ ਕੇ ਮਰ ਜਾਣਾ ਇਹ 1.5 ਫੱਟ ਹੈ, ਭੱਜਣਾ ਇੱਕ, ਭੱਜ ਜਾਣਾ ਦਾ ਲਾ ਕੇ, ਇੱਕ ਮਿਲ ਪੈਣਾ ਦੁਸ਼ਮਣ ਨਾਲ, ਇਹ 2 ਫੱਟ ਪੂਰੇ ਹੈ। ਅਤੇ ਨਾਲ ਹੀ ਦੱਸਦੇ ਰਹੇ ਆ ਵੀ ਨੀਤੀ ਦੀ ਲੜਾਈ ਵੇਖ ਲਓ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਕਈ ਵਾਰ ਕਾਲ ਜਵਨ ਨਾਲ ਲੜੇ, ਭੱਜ ਭੱਜ ਗਏ, ਪਰ ਫਿਰ ਹੀ ਉਹਨਾਂ ਕਾਲ ਜਮਨ ਨੂੰ ਖਤਮ ਹੀ ਕਰ ਦਿੱਤਾ ਸੀ। ਖੜਕ ਸਿੰਘ ਨਾਲ ਕਈ ਵਾਰ ਲੜਾਈ ਹੋਈ ਸ਼੍ਰੀ ਕ੍ਰਿਸ਼ਨ ਭਗਵਾਨ ਦੀ, ਨੀਤੀ ਦੀ ਲੜਾਈ ਲੜੀ ਹੈ ਸਮੇਂ ਸਮੇਂ ਦੇ ਨਾਲ। ਸਿੰਘਾਂ ਨੇ ਗੱਲ ਮਿੱਥ ਕੇ ਪਹਾੜੀ ਇਲਾਕੇ ਵੱਲ ਚੜ੍ਹਨਾ ਚਾਹਿਆ ਹੈ ਵੀ ਚਲੋ ਹਿੰਦੂਆਂ ਦੀ ਖਾਤਰ ਸਾਡੇ ਸਤਿਗੁਰਾਂ ਨੇ ਵੀ ਸੀਸ ਦਿੱਤੇ ਹੈ, ਅਤੇ ਬਾਬਾ ਬੰਦਾ ਸਿੰਘ ਜੀ ਵੀ ਕਈ ਵਾਰ ਇਹਨਾਂ ਵਾਸਤੇ ਲੜੇ, ਤੁਰਕਾਂ ਨੂੰ ਕੱਢਿਆ ਪਹਾੜੀ ਇਲਾਕਿਆਂ ਵਿੱਚੋਂ। ਗੁਰੂ ਕਾ ਖਾਲਸਾ ਹਮੇਸ਼ਾ ਹੀ ਉਹ ਹਿੰਦੂਆਂ ਦੀ ਪ੍ਰਤਪਾਲਣਾ ਕਰਦਾ ਆਇਆ ਹੈ, ਤੁਰਕਾਂ ਨੂੰ ਗਾਲਦਾ ਆਇਆ ਹੈ, ਗੁਰੂ ਜੀ ਦਾ ਵੀ ਇਹੀ ਹੁਕਮ ਹੈ ਚਲੋ ਪਹਾੜੀ ਇਲਾਕੇ 'ਚ ਵੜ ਜਾਈਏ ਅੱਗੋਂ। ਪਰ ਨਵਾਬ ਦੇ ਸਿਖਾਏ ਹੋਏ, ਜਿਸ ਨੇ ਪਹਿਲਾਂ ਹੀ ਚਿੱਠੇ ਪੱਤਰ ਭੇਜੇ ਸੀ ਵੀ ਤੁਸੀਂ ਲਖਪਤ ਰਾਜ ਦੀ ਮਦਦ ਕਰਨੀ ਹੈ, ਨਹੀਂ ਤਾਂ ਮੈਂ ਤੁਹਾਨੂੰ ਨਹੀਂ ਛੱਡਾਂਗਾ, ਜਿਹੜੇ ਪਹਾੜੀ ਇਲਾਕਿਆਂ ਦੇ ਰਾਜੇ ਸਨ ਬਾਈ ਧਾਰ ਦੇ, ਇਹ ਵੀ ਦੁਸ਼ਮਣ ਲੋਕ कबत्ते लोग पहला ही तैयारियों में बैठे से भी सिंह आते कदम करिए। इन्हें यह नहीं विचारिया कि गुरु के सिख जिस गुरु ने साडे वास्ते शीश दिता है साड़ी रख्या की है अज साडे सिर दे जो चुट जड़िया वो जड़े बाल जे है चुटकियां साड़िया है मत्थे दे तिलक है काल च जन्यू है धोतियां बनी फिरदे हाँ तो इन्हों गुरु की बदौलत है सिखा की बदौलत है। तो इत भगत नामदेव जी महाराज कहते हैं हिंदू अन्ना तुरकू काणा दोहां ते ज्ञानी सियाणा। हिंदू की है वो तो जमा ही अन्ना है वो किवें ये नहीं भी अखा करके अखा करके तो सानू ही दिसदा है। अन्ने का मतलब भी ना तो शरदा है कोई ना कोई ज्ञानी है विचारना नहीं है भी कौन मदद करने वाला कौन नहीं है तो बस बखेड़ा ही खड़ा कर छड़ना जिवें हुण भी चलता है सिखा नाल। इस तरह सिख दे चढ़ना चाहते पहाड़ी उपर एक पासे पहाड़ियाँ की फौज एक पासे पहाड़ एक पासे दरिया जिस करके बड़ी मुश्किल हो रही है पर गुरु का खालसा गुरु की सिक्खी नहीं छड़दा गुरु के बचना के भरोसा करके अगे भी अगे वध रहा है। जिवें वो लड़ाई करद्या कृपाना नेजे कमान टुट गए खुंडियाँ बह गई तलवारा पर दुश्मन दे आहू लाउंदे गए वो प्रसंगा भी सरवण कर रहे हो। गुरु महाराज जी कृपा कारण आने वाली कथा अपनी आप ही करवा लैन आओ आपां गुरु की कथा गुरु खालसे की कथा बड़े प्यार सत्कार अदब नाल सरवण करिए। सरवण करन तो पहला गुरु जी के चरणों में नवाओ शीश ते बोलो जी सतनाम श्री वाहेगुरु साहिब जी सतनाम श्री वाहेगुरु साहिब जी
सतनाम श्री वाहेगुरु साहिब जी दोहरा फिर फिरे बल नह चले।
सिंह लभदे है भी लखू किथे है जड़ा सारा मुढ़ है लड़ाई का पर उन्ने दे फौजा अपने आले दुआले लाई हुई है जंगी फौज भी मैनू ना कि झपट मार के मार जान सिंह उहदे लुकिया छिपिया फिरदा है। गुरु के सिंह लड़ते है हथियार खुंडे पै गए हैं अखीरी रखू ने व्योंद बनाई है घोड़िया ना खिंचन वाली तोपा अगे कर दतिया उहदे पिछे हथ नाला ला दतिया जिदे विच पाइया पाइया बरूद पैंदा ऐसियां रफलां। इन्हें पूरी तैयारी की फौज मगर कर दिती है तोपा अगे कर दितियां है। सिंह झल्लां च वड़दे है फिर मुड़ के तो हमला कर ली बाहर निकलते है पर कोई बल नहीं चलता जोर नहीं पैंदा तोपा जंबूरा नाल हुण की को जोर पवे तोप का गोला उस शरीर डा के चिथड़ियाँ डा दिंदा है जंबूर जिहड़े छोटियां तोपा है वह भी वह खतरनाक है। सिंघां को इहो जिहा जंगी बरूद समान है नहीं जोर नहीं चल रहा जिस करके तदों सिंघां ने दरिया की तरफ तकिया भी खालसा जी ये वैरी तो तोपा का जिहड़ा तोपखाना लाया होया है इत्थे हुण डंडे नेजे की करन तलवारां की करन अखीरी आसरा तकिया भी दरिया वाली जाइए जिवें किवें भी करके आ दरिया नूं पार कर लईए। इस तरह सिंघां दा जत्था कुछ दे शहीद हो गए बेऔड़क बेअंती जिहड़ियां फौजां दोवें पासों मर रहियां सन सिंघां दी गिनती थोड़ी है उधर लखां दा ढेर लगा है लखू वालों पर गुरु के सिंह हुण सच्चे पातशाह जी दे बचन है भी सवा लाख से एक लड़ाऊं। गुरु के सिंह एक एक जाना किन्या किन्या नूं लै के बैठता है किन्नी फौज जिहड़ी चढ़ाई कर गई है जिहड़े बचे खुचे है वह अखीरी फिर दरिया के किनारे आके खड़ गए हैं अगे जाके देखा है दरिया भी लहरां मार रहा है जो बिपता बनती है फिर तो एक हटती है दूजी पै जी किस वेले तो बिपता के पहाड़ ही टुट पैंदे है। हुण सिंघां दे समा बनया ऐसा परख का भाणे का गुरु की सिक्खी सिदक भरोसे टिकण का ਜਿਨ੍ਹਾਂ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਅਤੇ ਸਾਨੂੰ ਰਾਜ ਬਖਸ਼ੇ, ਅੱਜ ਅਸੀਂ ਮੌਜਾਂ ਕਰ ਰਹੇ ਹਾਂ, ਕੋਈ ਸਾਨੂੰ ਲੜਾਈ ਨਹੀਂ ਕਰਨੀ ਪੈ ਰਹੀ ਕਿ ਆਪੋ ਆਪਣੀਆਂ ਜ਼ਮੀਨਾਂ ਮੱਲੀਆਂ ਹੋਈਆਂ ਹੈ, ਆਪੋ ਆਪਣੇ ਥਾਂ ਮੱਲੇ ਹੋਏ ਹੈ। ਪਰ ਉਹ ਜਿਹੜਾ ਰਾਜ ਭਾਗ ਬਖਸ਼ਣ ਵਾਲੇ ਹੈ ਗੁਰੂ ਕੇ ਸਿੰਘ, ਜਿਨ੍ਹਾਂ ਨੇ ਆਪਣੇ ਸਰੀਰਾਂ 'ਤੇ ਦੁੱਖ ਸਹੇ ਹੈ, ਉਹ ਗੁਰੂ ਕੇ ਸਿੰਘ ਇਸ ਤਰ੍ਹਾਂ ਦਰਿਆ ਵੱਲ ਗਏ ਹੈ, ਪਰ ਦਰਿਆ ਵੀ ਲਹਿਰਾਂ ਮਾਰਿਆ, ਪਾਣੀ ਠਾਠਾਂ ਮਾਰਿਆ ਹੈ, ਪਾਣੀ ਸੂਕ ਰਿਹਾ ਹੈ, ਸੂਕਦਾ ਹੈ, ਫੂਕਾਂ ਮਾਰਦਾ ਹੈ, ਚੱਕ ਚੱਕ ਕੇ ਛੱਲਾਂ ਨੂੰ ਸੁੱਟਦਾ ਹੈ, ਡੰਡ ਰੌਲੀ ਪਾਈ ਹੋਈ ਹੈ, ਘੁੰਮਣ ਘੇਰੀ ਬੜੀ ਭਿਆਨਕ ਕਹੀਏ, ਭਿਆਨਕ ਹੈ, ਪ੍ਰਚੰਡ ਕਹੀਏ, ਤੇਜ਼ ਹੈ, ਤੇਜ਼ ਭਿਆਨਕ ਘੁੰਮਣ ਘੇਰੀ ਦਰਿਆ ਦੇ ਵਿੱਚ, ਪਾਣੀ ਦੇ ਅੱਗੇ ਕੋਈ ਜ਼ੋਰ ਨਹੀਂ ਹੈ,
ਬਹੁਤ ਜ਼ੋਰ ਸੋ ਗਾਜ ਤਨ ਪਾਵੇ,
ਬਹੁਤ ਜ਼ੋਰ ਦੇ ਨਾਲ ਇਹ ਰਾਵੀ ਦਰਿਆ ਜਿਹੜਾ ਹੈ ਉਹ ਪਹਾੜਾਂ ਵਿੱਚੋਂ ਛੁੱਟ ਰਿਹਾ ਹੈ, ਜਿਹਦੇ ਕਰਕੇ ਉਹ ਗੱਜਦਾ ਹੋਇਆ ਪਾਣੀ ਸੂਕਦਾ ਹੀ ਆ ਰਿਹਾ ਹੈ,
ਬਹੁਤ ਬ੍ਰਿਛਨ ਕੀ ਜੜ ਜੜਾ ਪਟਾਵੇ,
ਪਾਣੀ ਤੇ ਇੰਨਾ ਤੇਜ਼ ਹੈ ਕਿ ਇੰਨੀ ਤੇਜ਼ੀ ਨਾਲ ਆ ਰਿਹਾ, ਜਿਹੜੇ ਕਿਨਾਰੇ ਦੇ ਬ੍ਰਿਛ ਹੈ ਉਹਨਾਂ ਦੀਆਂ ਜੜ੍ਹਾਂ ਪੁੱਟਣ ਪੈਂਦਾ ਹੈ,
ਪੁਰਸ਼ ਕੀ ਕੌਣ ਚਲਾਵੇ,
ਦੱਸੋ ਉੱਥੇ ਪੁਰਸ਼ ਦੀ ਕੀ ਚੱਲੇ, ਬੰਦੇ ਦੀ ਕੀ ਚੱਲੇ, ਜਿਹੜਾ ਪਾਣੀ ਕਿਨਾਰੇ ਢਾ ਰਿਹਾ ਹੈ, ਰੁੱਖ ਸੁੱਟਣ ਨੂੰ ਫਿਰ ਰਿਹਾ ਹੈ, ਫਿਰ ਬਾਰਿਸ਼ਾਂ ਦੇ ਬਾਰਿਸ਼ਾਂ ਵੀ ਪੈਂਦੀਆਂ ਸੀ ਪਾਣੀ, ਫਿਰ ਪਹਾੜਾਂ ਦਾ ਤੇ ਬਹੁਤੇ ਤੇਜ਼ ਆਉਂਦਾ ਹੈ, ਜਿਹਦੇ ਕਰਕੇ ਸਾਧ ਸੰਗਤ ਜੀ ਉੱਥੇ, ਦੱਸੋ ਇੱਕ ਬੰਦਾ ਜਿਹੜਾ ਕੋਈ 50 ਕਿਲੋ ਦਾ ਉਹ ਕੀ ਕਰੇ,
ਤੋੜਤ ਸਿਲਾ ਪੱਥਰ ਕੀ ਆਵੇ,
ਉਹ ਪਾਣੀ ਤੇ ਪੱਥਰ ਦੀਆਂ ਜਿਹੜੀਆਂ ਸਿਲਾ ਹੈ, ਪੱਥਰ ਦੇ ਜਿਹੜੇ ਟੋਟੇ ਹੈ ਉਹ ਵੀ ਤੋੜਨ ਪੈਂਦਾ ਹੈ, ਉੱਥੇ ਖੜ ਕਰਕੇ ਫਿਰ ਖਾਲਸੇ ਨੇ ਇਸ ਤਰ੍ਹਾਂ ਕਿਹਾ, ਉੱਥੇ ਮੁਖੀ ਸਿੰਘਾਂ ਨੇ ਭਾਈ ਨਵਾਬ ਕਪੂਰ ਸਿੰਘ ਹੁਣ ਜੀ ਜੋ ਨਵਾਬ ਸਨ, ਭਾਈ ਜੱਸਾ ਸਿੰਘ ਜੀ ਮੁਖੀ ਸਿੰਘ ਸਨ, ਇਹਨਾਂ ਨੇ ਉੱਥੇ ਖੜ ਕੇ ਕਿਨਾਰੇ ਦੇ ਕਿਹਾ ਹੈ, ਹੈ ਕੋਈ ਸੂਰਮਾ, ਹੈ ਕੋਈ ਸਿੰਘ ਕਿ ਜਿਹੜਾ ਦਰਿਆ ਦਾ ਥਾਂ ਪਤਾ ਕਰੇ ਵੀ ਕਿੰਨੀ ਕੁ ਡੰਘਾਈ ਹੈ, ਕਿੰਨਾ ਕਿ ਪਾਣੀ ਹੈ, ਕਿੱਥੇ ਘੁੰਮਣ ਘੇਰੀ ਹੈ, ਕੋਈ ਸਿੰਘ ਵਿੱਚ ਵੜੇ ਦਿਆ ਦੱਸੇ, ਜਿਹੜਾ ਸਿੰਘ ਵਿੱਚ ਵੜ ਕੇ ਦੱਸੇ, ਐਸਾ ਹੈ ਕੋਈ ਸੂਰਮਾ, ਉਹ ਵੜ ਕੇ ਦੱਸੇ ਵੀ ਇੱਥੇ ਇੰਨੀ ਡੂੰਘਾਈ ਹੈ, ਲੰਘ ਸਕਦੇ ਕਿ ਨਹੀਂ ਲੰਘ ਸਕਦੇ, ਉਹਦੇ ਪਿੱਛੇ ਦੂਜੇ ਵੀ ਸਿੰਘ ਲੰਘ ਜਾਣ, ਆਪਣਾ ਆ ਕੇ ਵਿੱਚ ਵੜ ਕੇ ਉਹ ਰਾਹ ਦੱਸੇ, ਐਸਾ ਹੈ ਕੋਈ, ਫਿਰ ਸਾਧ ਸੰਗਤ ਜੀ ਜੱਥੇ ਵਿੱਚ ਜੋ ਡੱਲੇ ਵਾਲੀ ਮਿਸਲ ਵੀ ਬਣੀ, 12 ਮਿਸਲਾਂ ਵਿੱਚੋਂ ਡੱਲੇ ਵਾਲੀਆਂ ਦੀ ਮਿਸਲ, 12 ਮਿਸਲਾਂ ਜਿਹੜੀਆਂ ਹੋਈਆਂ ਨਾ ਬਾਅਦ ਵਿੱਚ, ਉਹਦੇ ਵਿੱਚੋਂ ਇੱਕ ਮਿਸਲ ਹੈ ਡੱਲੇ ਵਾਲੀਆਂ ਦੀ ਮਿਸਲ, ਸ਼ੁਕਰ ਚੱਕੀਆਂ ਦੀ, ਡੱਲੇ ਵਾਲੀਆਂ ਦੀ, ਸਿੰਘਪੁਰੀਆਂ ਦੀ, ਇਸ ਤਰ੍ਹਾਂ 12 ਮਿਸਲਾਂ ਹੋਈਆਂ। ਉਹ ਡੱਲੇ ਵਾਲ ਪਿੰਡ ਦੇ, ਡੱਲੇ ਪਿੰਡ ਦੇ ਸਿੰਘ ਰਹਿੰਦੇ ਸਨ, ਇੱਕ ਡੱਲਾ ਦੇ ਜਿਹੜਾ ਹੈ ਸੁਲਤਾਨਪੁਰ ਲੋਧੀ ਲਾਗੇ ਹੈ, ਇੱਕ ਗੁਰਦਾਸਪੁਰ ਵਿੱਚ ਹੀ ਡੱਲ ਪਿੰਡ ਵੀ ਹੈ ਜਿਹੜਾ ਸੁਲਤਾਨਪੁਰ ਲੋਧੀ ਦੇ ਕੋਲ, ਉੱਥੇ ਦੇ 72 ਜਿਹੜੇ ਬ੍ਰਹਮ ਗਿਆਨੀ ਹੋਏ ਆ ਗੁਰੂ ਮਹਾਰਾਜ ਬਖਸ਼ਿਸ਼ ਨਾਲ, ਉਹਨਾਂ ਦੀ ਕਥਾ ਵੀ ਆਉਂਦੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ। ਇਹ ਜਿਹੜਾ ਡੱਲ ਪਿੰਡ ਹੈ, ਇੱਥੋਂ ਦੇ ਜਿਹੜੇ ਸਿੰਘ ਵਿੱਚ ਸਨ,
ਖੱਤਰੀ ਜਾਤ ਸੋ ਭਾਈ ਚਾਰ,
ਖੱਤਰੀਆਂ ਦੀ ਜਾਤ ਵਿੱਚੋਂ ਸਨ, ਚਾਰੋ ਭਰਾ ਸਨ,
ਸੂਰਬੀਰ ਬੜ ਜਾਤੈ ਭੂਪ,
ਬੜੇ ਸੂਰਬੀਰ ਸੀ, ਸੂਰਮੇ ਸਨ, ਯੋਧੇ ਸਨ, ਹੱਟੀਏ ਸਨ, ਜਪ ਤਪ ਵਾਲੇ ਸੰਜਮੀ ਤਪੀਏ ਸਨ, ਫਿਰ ਉਹ ਭੂਪ ਰਾਜੇ ਵਰਗੇ ਜਾਪਦੇ ਸਨ, ਮੱਥੇ ਚੌੜੇ ਸੁੰਦਰ, ਜਿਹੜੀਆਂ ਨੇਤਰ ਹੈ ਉਹ ਕਮਲ ਦੀਆਂ ਪੱਤੀਆਂ ਵਰਗੇ ਤਿਰਛੇ, ਭਰਵੱਟੇ ਕਮਾਣ ਵਰਗੇ, ਜਿਹੜਾ ਮੁੱਖ ਬੜਾ ਚੰਦਰਮਾ ਜਿਵੇਂ ਪੂਰਨਮਾਸ਼ੀ ਦਾ ਹੁੰਦਾ ਇਸ ਤਰ੍ਹਾਂ ਚਮਕ ਰਿਹਾ ਹੈ, ਜਿਵੇਂ ਚੰਦਰਮਾ ਮਾਂ ਹੁੰਦਾ ਨਾ ਪੂਰਨਮਾਸ਼ੀ ਦਾ, ਉਹਦੇ ਆਲੇ ਦੁਆਲੇ ਹਨੇਰਾ ਹੁੰਦਾ ਹੈ, ਇਸ ਤਰ੍ਹਾਂ ਮੁੱਖ ਦੇ ਕਾਲੇ ਦਾੜੇ ਹੈ, ਬੜੇ ਰਾਜਿਆਂ ਵਾਂਗ ਜਾਪਦੇ ਹਨ। ਉਹਨਾਂ ਦੇ ਜਿਹੜੇ ਘੋੜੇ ਹੈ ਉਹ ਵੀ ਬੜੇ ਸੁੰਦਰ ਹੈ, ਚੰਚਲ ਹੈ, ਉਪਮਾ ਤੋਂ ਰਹਿਤ ਹੈ, ਹਵਾ ਨੂੰ ਪਿੱਛੇ ਛੱਡਦੇ ਹਨ। ਜਦੋਂ ਸਿੰਘ ਕਹਿ ਰਹੇ ਵੀ ਕੋਈ ਸੂਰਮਾ ਹੈ ਜਿਹੜਾ ਪਾਣੀ ਦਾ ਪਤਾ ਕਰਕੇ ਲਿਆਵੇ, ਉਹ ਕਹਿੰਦੇ ਕਹਿੰਦਿਆਂ ਹੀ ਉਹ ਸਿੰਘ ਡੱਲੇ ਪਿੰਡ ਦੇ ਉਹ ਜਿਹੜੇ ਵਿੱਚ ਵੜ ਗਏ ਹੈ, ਇਹ ਪਤਾ ਕਰਨ ਵੀ ਕਿੰਨਾ ਕੁ ਡੂੰਘਾ ਹੈ ਦਰਿਆ
ਇੱਥੋਂ।
ਉਹ ਸਿੰਘ ਵੜਦਿਆਂ ਸਾਰੀ ਸਾਧ ਸੰਗਤ ਜੀ ਉਹ ਗੋਤੇ ਖਾ ਗਏ ਹੈ, ਘੁੰਮਣ ਘੇਰੀ ਵਿੱਚ ਫਸ ਗਏ ਹੈ, ਜਿਸ ਕਰਕੇ ਡੁੱਬ ਕੇ ਉੱਥੇ ਸ਼ਹੀਦ ਹੋ ਗਏ ਆ, ਮੁੜ ਵਾਪਸ ਬਾਹਰ ਨਹੀਂ ਆਏ।
ਗੁਰਦਿਆਲ ਸਿੰਘ ਕੇ ਭਾਈ ਹੋਈ
ਉਹ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੋ ਸਰਦਾਰ ਸੀ ਡੱਲੇ ਵਾਲੀ ਮਿਸਲ ਵਿੱਚ, ਉਹਦੇ ਉਹ ਭਾਈ ਸਨ।
ਮਿਸਲ ਡੱਲੇ ਵਾਲ ਜਿਹਦੇ ਹੋਈ
ਜਿਨ੍ਹਾਂ ਤੋਂ ਜੋ ਸਰਦਾਰ ਸੀ ਭਾਈ ਗੁਲਜ਼ਾਰ ਸਿੰਘ ਗੁਰਦਿਆਲ ਸਿੰਘ ਅਤੇ ਇਹਨਾਂ ਤੋਂ ਹੀ ਜਿਹੜੀ ਮਿਸਲ ਹੈ ਉਹ ਡੱਲੇ ਵਾਲਿਆਂ ਦੀ ਹੋਈ ਸੀ। ਕਦੋਂ ਖਾਲਸੇ ਜਦੋਂ ਸਿੰਘ ਸਾਧ ਸੰਗਤ ਜੀ ਉਹ ਗੋਤੇ ਖਾ ਕੇ ਸ਼ਹੀਦ ਹੋ ਗਏ ਬਿਨਾਂ ਜਾਈ ਮੋਤੇ ਹੀ, ਇਹ ਭਾਈ ਨਵਾਬ ਕਪੂਰ ਸਿੰਘ ਅਤੇ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਇਹਨਾਂ ਨੇ ਫਿਰ ਇਸ ਤਰ੍ਹਾਂ ਮੁਖੀ ਮੁਖੀ ਸਿੰਘਾਂ ਨੇ ਵਿਚਾਰ ਕੀਤੀ ਵੀ ਖਾਲਸਾ ਜੀ ਆਪਣੇ ਉੱਤੇ ਉਹ ਗੁਰੂ ਦਾ ਭਾਣਾ ਹੀ ਐਸਾ ਹੈ, ਮੰਨਣਾ ਪੈਣਾ ਹੈ ਤੇ ਵਕਤ ਬੜਾ ਆਉਣਾ ਮੁਸੀਬਤਾਂ ਦੁੱਖਾਂ ਵਾਲਾ ਹੈ। ਦੱਸੋ ਕਿਵੇਂ ਆ ਇਕੱਲੇ ਇਕੱਲੇ ਹੋ ਕੇ ਐਵੇਂ ਡੁੱਬ ਡੁੱਬ ਕੇ ਮਰੀਏ, ਕੀ ਫਾਇਦਾ ਇਹਦੇ ਵਿੱਚ। ਸਿੰਘਾਂ ਨੇ ਵਿਚਾਰ ਕੀਤੀ ਆ ਵੀ ਆ ਡੁੱਬ ਡੁੱਬ ਕੇ ਮਰਾਂਗੇ, ਇਕੱਲਾ ਇਕੱਲਾ ਜਣਾ ਵਿਹਦੇ ਰਵਾਂਗੇ, ਵੀ ਅਨੰਗਣਾ ਹੈ ਕੋਈ ਜਾ ਕੇ ਵਿੱਚ ਵੇਖੋ ਤੇ ਸਿੰਘ ਘੁੰਮਣ ਘੇਰੀਆਂ 'ਚ ਪੈ ਪੈ ਸ਼ਹੀਦ ਹੁੰਦੇ ਜਾਣਗੇ, ਦੱਸੋ ਇਹਦੇ ਵਿੱਚ ਕੀ ਫਾਇਦਾ ਹੈ।
ਮਰੋ ਤੁਰਕ ਸੰਗ ਲੈ ਦੱਸ ਭਾਏ,
ਇਸ ਤਰ੍ਹਾਂ ਇੰਜ ਨਾ ਮਰੋ, ਆਪਾਂ ਜੇ ਲੜਨਾ ਹੀ ਆ ਤੇ ਦੁਸ਼ਮਣ ਦੇ ਮੱਥੇ ਲੱਗ ਕੇ ਸਿੱਧੇ ਹੋ ਕੇ ਮਰੀਏ, ਸ਼ਹੀਦੀ ਪਾਈਏ। ਅੱਜ ਜਿਹੜੇ ਆ ਤੁਰਕ ਕਮ ਸੇ ਕਮ 10-10 ਜਾਣੇ 12-12 ਜਾਣੇ ਤੇ ਲੈ ਕੇ ਜਾਵਾਂਗੇ ਨਾ, ਇਹ ਤੁਰਕਾਂ ਨੂੰ ਆਪਾਂ 10-10 12-12 ਨੂੰ ਮਾਰੀਏ, ਐਵੇਂ ਨਾ ਡੁੱਬ ਡੁੱਬ ਕੇ ਮਰੀਏ। ਤਦੋਂ ਖਾਲਸੇ ਨੇ ਵਿਚਾਰ ਕੀਤੀ ਹੈ ਕਿ ਖਾਲਸਾ ਜੀ ਉਹ ਵੇਲਾ ਆ ਗਿਆ ਹੈ, ਸੁੰਦਰ ਮੁਖੜੇ ਤੋਂ ਸੋਹਣੇ ਨੱਕ ਚ ਲੰਮਣੇ ਵਾਲਾ ਐਸੇ ਸਰੂਪ ਵਾਲੇ ਗੁਰੂ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿਨ੍ਹਾਂ ਦੇ ਬੰਕੇ ਲੋਇਣ ਦੰਤ ਰਿਸਾਲਾ, ਐਸੇ ਗੁਰੂ ਮਹਾਰਾਜ ਨੇ ਜਿਹੜੇ ਸੁੰਦਰ ਮੁਖਾਰ ਬਿੰਦ ਤੋਂ ਬਚਨ ਆਖੇ ਸਨ ਉਸ ਵਕਤ, ਸਤਿਗੁਰੂ ਜੀ ਹਾਜ਼ਰ ਹਜੂਰ ਜਾਂ ਸਨ ਜਦੋਂ ਆਨੰਦਪੁਰ ਸਾਹਿਬ ਵਿਖੇ ਦੇ ਖਾਲਸੇ ਦੇ ਪ੍ਰਥਾਏ ਬਚਨ ਕਹੇ ਸਨ। ਕਿਹਾ ਹੀ ਵੀ ਖਾਲਸਾ ਜੀ ਇਹ ਜੰਗ ਯੁੱਧ ਦਾ ਇਹ ਸੂਰਮਿਆਂ ਦਾ ਨਿਯਮ ਹੈ, ਜਿਹੜਾ ਸਿੱਧਾ ਮੁੱਖ ਕਰਕੇ ਭਾਵ ਛਾਤੀ 'ਤੇ ਵਾਰ ਕਰ ਖਾ ਕੇ ਤੇ ਸ਼ਹੀਦੀ ਪਾਉਂਦਾ ਮਰਦਾ ਹੈ, ਉਹਨੂੰ ਅਸੀਂ 1,25,000 ਦੇ ਬਰਾਬਰ ਉਹਨੂੰ ਜਾਣ ਲਵਾਂਗੇ, ਪੂਰੇ ਸੂਰਮੇ ਜਾਣਾਂਗੇ। ਮਹਾਰਾਜ ਦੇ ਬਚਨ ਹੈ ਨਾ, 1,25,000 ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਚਿੜੀਆਂ ਤੇ ਮੈਂ ਬਾਜ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਵੀ ਜਿਹੜਾ ਸਿੱਖ ਜਿਹੜਾ ਸਿੰਘ ਜਿਹੜਾ ਸੂਰਮਾ ਆ ਛਾਤੀ ਦੇ ਵਾਰ ਖਾ ਕੇ ਸਾਹਮਣੇ ਹੋ ਕੇ ਸ਼ਹੀਦੀ ਪਾਉਂਦਾ ਦੁਸ਼ਮਣ ਨਾਲ ਲੜਦਾ ਹੈ, ਉਹਨੂੰ ਅਸੀਂ 1,25,000 ਦੇ ਬਰਾਬਰ ਜਾਣਦੇ ਹਾਂ। ਜਦੋਂ ਸਿੰਘਾਂ ਨੇ ਬਚਨ ਸਤਿਗੁਰ ਜੀ ਦਾ ਸੁਣਾਇਆ ਹੈ ਵੀ ਗੁਰੂ ਜੀ ਦੇ ਵੇਖੋ ਵੱਡਿਆਂ ਸਤਿਗੁਰਾਂ ਦੇ ਬਚਨ ਹੈ, ਭਗਤਾਂ ਦੇ ਬਚਨ ਹੈ ਵੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਪੁਰਜਾ ਪੁਰਜਾ ਆਪਣੀ ਖੰਨੀ ਖੰਨੀ ਉਹ ਕਟਾਲੇ, ਟੋਟੇ ਟੋਟੇ ਕਰਾਲੇ, ਪਰ ਖੇਤ ਨਾ ਛੱਡੇ, ਮੈਦਾਨ ਨਾ ਛੱਡੇ। ਗੁਰੂ ਕੇ ਸਿੰਘ ਦਾ ਵੀ ਇਹੀ ਸੁਭਾਅ ਚਾਹੀਦਾ ਹੈ, ਜਿਵੇਂ ਜੁੱਗਾਂ ਜੁੱਗਾਂ ਵਿੱਚ ਸੂਰਮੇ ਲੜ ਲੜ ਕੇ ਵਾਰ ਖਾਂਦੇ ਰਹੇ ਹੈ, ਇਸੇ ਤਰ੍ਹਾਂ ਦਾ ਸੁਭਾਅ ਹੋਣਾ ਚਾਹੀਦਾ। ਕਿਉਂਕਿ ਗੁਰੂ ਘਰ ਦਾ ਨਿਯਮ ਹੀ ਇਹੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈ ਤੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਦਈਏ ਪਰ ਕਾਣ ਕਨੌੜ ਕਿਸੇ ਦੀ ਨਾ ਬੰਨੀਏ, ਡਰੀਏ ਨਾ, ਹੰਕਾਰ ਨਾ ਕਰੀਏ। ਗੁਰੂ ਅੱਗੇ ਹੰਕਾਰ ਨਹੀਂ ਕਰਨਾ ਹੈ, ਦੁਸ਼ਮਣ ਦਾ ਡਰ ਨਹੀਂ ਮੰਨਣਾ, ਸਿਰ ਦੇ ਦੇਣਾ ਹੈ। ਇਸ ਤਰ੍ਹਾਂ ਸਿੰਘਾਂ ਨੇ ਗੁਰਬਾਣੀ ਦੇ, ਗੁਰੂ ਮਹਾਰਾਜ ਜੀ ਦੇ ਜੋ ਸਤਿਗੁਰੂ ਜੀ ਜੰਗ ਦੀਆਂ ਨੀਤੀਆਂ ਸਮਝਾਉਂਦੇ ਰਹਿੰਦੇ ਸਨ ਅਨੰਦਪੁਰ ਸਾਹਿਬ ਵਿਖੇ, ਉਹ ਬਚਨ ਜਦੋਂ ਦੱਸੇ ਹੈ, ਫਿਰ ਖਾਲਸੇ ਜਿਹੜੇ ਸੂਰਮੇ ਸਿੰਘ ਉਹਨਾਂ ਨੇ ਵਿਚਾਰ ਕੀਤੀ ਵੀ ਹੁਣ ਆਪਾਂ ਜਿਹੜਾ ਇਹ ਦਰਿਆ ਜਿਹੜਾ ਤਰ ਕੇ ਪਾਰ ਨਹੀਂ ਕਰਨਾ, ਇਹ ਖਿਆਲ ਛੱਡ ਦਿੱਤਾ ਹੈ। ਖਾਲਸਾ ਜੀ ਆ, ਲੜੋ, ਸ਼ੀਟੀਆਂ ਪਾਓ, ਅੱਗੇ ਹੋ ਕੇ ਜੰਗ ਯੁੱਧ ਕਰੋ, ਜਿਸ ਕਰਕੇ ਸੁੱਖ ਲਓਗੇ, ਪਾਤਸ਼ਾਹੀਆਂ ਕਰੋਗੇ। ਜੋ ਬਚਨ ਕਹੇ ਸੀ ਖਾਲਸੇ ਨੂੰ ਗੁਰੂ ਪਰਮਾਤਮਾ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਇਸੇ ਤਰ੍ਹਾਂ ਜਿਹੜੇ ਖਾਲਸੇ ਨੇ, ਮੁਖੀ ਸਿੰਘਾਂ ਨੇ ਆਪਣੇ ਜੱਥੇ ਨੂੰ ਬਚਨ ਕਹੇ ਹੈ। ਉਹ ਪੰਥ ਨੇ ਸੱਤ ਬਚਨ ਕਹਿ ਕੇ ਮੰਨ ਲਿਆ ਵੀ ਖਾਲਸਾ ਜੀ ਜਿਵੇਂ ਆਪ ਜੀ ਦੀ ਆਗਿਆ। ਗੁਰੂ ਕੇ ਸਿੰਘਾਂ ਨੇ ਆਲਾ ਦੁਆਲਾ ਘੱਤਿਆ ਹੋਇਆ ਸੀ, ਚਾਰੇ ਆਪਣੇ ਮੁੱਖ ਪਿਛਾ ਨੂੰ ਕੀਤੇ ਹੈ, ਚਾਰ ਛਪੇਰੇ ਮੁੱਖ ਜਿੱਧਰ ਕਰਕੇ ਵੀ ਖਾਲਸਾ ਖੜਾ ਸੀ। ਗੁਰੂ ਕਾ ਖਾਲਸਾ ਚਾਰੇ ਤਰਫੀ ਮੁੱਖ ਕਰਕੇ ਚੜ੍ਹਾਈ ਕਰ ਦਿੱਤੀ ਹੈ, ਜਿੱਧਰ ਕਿਸੇ ਦਾ ਰੋਖ ਹੋਇਆ ਹੈ ਅਤੇ ਮੁੱਖ ਜਿਹੜਾ ਉਹ ਮੋੜਿਆ ਨਹੀਂ, ਕਾਣ ਕਨੌੜ ਕਿਸੇ ਦੀ ਮੰਨਦੇ ਨਹੀਂ ਹੈ, ਆਪਣਾ ਮੁੱਖ ਕੰਨ ਦੁਸ਼ਮਣ ਵੱਲ ਕਰ ਲਏ ਹਨ। ਜਿਹੜੇ ਗੁਰੂ ਕੇ ਸਿੱਖ ਪਹਾੜ ਦੀ ਤਰਫ ਵੱਲ ਮੁੱਖ ਕਰਕੇ ਖੜੇ ਸਨ,
ਹਿੰਮਤ ਕਰ ਪਹਾੜ ਸੋ ਚੜੇ,
ਉਹ ਗੁਰੂ ਕੇ ਖਾਲਸੇ ਹਿੰਮਤ ਕਰਕੇ ਆਪਣਾ ਹੱਠ ਨਾ ਆਪਣਾ ਹੱਠ ਕਰਕੇ ਜਿਹੜਾ ਟੁੱਟ ਜਾਣਾ ਹੈ, ਜਿਵੇਂ ਹੌਸਲਾ ਛੱਡ ਜਾਣਾ ਹੈ, ਇਹੋ ਜਿਹੀਆਂ ਗੱਲਾਂ ਨੂੰ ਛੱਡ ਕੇ ਹਿੰਮਤ ਕਰਕੇ ਗੁਰੂ ਕਾ ਖਾਲਸਾ ਪਹਾੜ ਤੇ ਚੜ ਗਿਆ ਹੈ।
ਅੱਗੇ ਖੜੀ ਪਹਾੜ ਸਿਪਾਹ,
ਜਦੋਂ ਅੱਗੇ ਗਏ ਹੈ ਕਿ ਚਲੋ ਹਿੰਦੂਆਂ ਨੇ ਕੀ ਸਾਡੇ ਨਾਲ ਵੈਰ ਕਰਨਾ, ਪਹਿਲਾਂ ਵੀ ਹੈ ਉਹਨਾਂ ਪਿਛਾਂ ਮੋੜਿਆ ਸੀ, ਪਰ ਸੋਚਿਆ ਵੀ ਪਹਾੜਾਂ ਦੇ ਕੋਈ ਹੈ ਨਹੀਂ ਹੈ, ਪਰ ਜਾ ਵੇਖਿਆ ਵੀ ਪਹਾੜਾਂ ਉੱਪਰ ਵੀ ਉਹ ਪਹਾੜੀ ਰਾਜੇ ਜਿਹੜੇ ਸੀ ਉਹਨਾਂ ਦੇ ਸਿਪਾਹੀ ਖੜੇ ਹਨ। ਉਹ ਸਿੰਘਾਂ ਨੂੰ ਜਿਹੜਾ ਹੈ ਰਾਹ ਨਹੀਂ ਦਿੰਦੇ, ਲੰਘਣ ਨਹੀਂ ਦਿੰਦੇ, ਉਹ ਕਪੱਤੇ ਲੋਕ ਪਹਾੜੀ ਦੇ ਚੜੇ ਹੋਏ ਜੋ ਅੰਨੇ ਲੋਕ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਪੱਥਰ ਪੂਜ ਲੋਕ ਪੱਥਰ ਮਾਰਦੇ, ਸਿੰਘਾਂ ਨੂੰ ਇੱਟਾਂ ਮਾਰਦੇ ਹੈ, ਬੰਦੂਕਾਂ ਦੀ ਗੋਲੀਆਂ ਦੀ ਵਾਛੜ ਕਰਦੇ ਹਨ। ਜਦੋਂ ਤੋਪਾਂ ਦੇ ਗੋਲੇ ਛੱਡਦੇ ਹੈ, ਗੋਲੇ ਕੂਕਦੇ ਸੂਕਦੇ ਆਉਂਦੇ ਹੈ, ਥਾਹ ਕਰਦੇ, ਉਹ ਜਿੱਥੇ ਲੱਗਦਾ ਹੈ ਨਾ ਗੋਲਾ ਤੋਪਦਾ, ਸਾਧ ਸੰਗਤ ਜੀ ਉਹਦੇ ਤਨ ਉੱਥੇ ਟੁੱਟੀ ਜਾਂਦਾ ਹੈ, ਬਾਂਹ 'ਤੇ ਲੱਗਦਾ ਬਾਂਹ ਝੜ ਜਾਂਦੀ ਹੈ, ਛਾਤੀ 'ਤੇ ਲੱਗਦਾ ਛਾਤੀ ਵਿੰਨ ਕੇ ਉਪਾੜ ਕੇ ਲੰਘ ਜਾਂਦਾ ਹੈ ਗੋਲਾ, ਪੱਟ 'ਤੇ ਵੱਜਦਾ ਹੈ, ਲੱਤ 'ਤੇ ਵੱਜਦਾ ਹੈ, ਉਹ ਲੱਤ ਤੋੜ ਕੇ ਰੱਖ ਦਿੰਦਾ ਹੈ। ਜਦੋਂ ਹੁਣ ਅੰਗ ਹੀ ਟੁੱਟ ਕੇ ਕੋਈ ਸੱਟ ਮਾੜੀ ਜਿਹੀ ਲੱਗ ਜਾਵੇ ਤਾਂ ਅੱਗੇ ਪਿੱਛੇ ਨਹੀਂ ਹੋਇਆ ਜਾਂਦਾ, ਅਤੇ ਜਦੋਂ ਤੋਪ ਦਾ ਗੋਲਾ ਵੱਜੇ ਤਾਂ ਫਿਰ ਕਿਸੇ ਨੇ ਕੀ ਪਹਾੜ 'ਤੇ ਚੜ੍ਹਦਾ ਹੈ। ਅੱਗੇ ਜਿਹੜੇ ਉਹ ਸਿਪਾਹੀ ਖੜ੍ਹੇ ਹੈ ਰਾਜਪੂਤ, ਆ ਹਿਮਾਚਲ ਵੱਲ ਚਲੇ ਜਾਓ, ਸਾਰੇ ਪਹਾੜੀ ਇਲਾਕੇ ਵਿੱਚ ਅਨੰਦਪੁਰ ਸਾਹਿਬ ਤੋਂ ਅਗਲੇ ਬੰਨੇ ਵੀ ਇਹ ਰਾਜਪੂਤ ਲੋਕ ਹੀ ਹੈ, ਸ਼ਕਲ ਸੂਤ ਦੇ ਚੰਗੇ ਹੈ ਪਰ ਦਿਲਾਂ ਦੇ ਕਾਲੇ ਹੈ, ਪਹਿਲਾਂ ਵੀ ਅਤੇ ਅੱਜ ਵੀ। ਗੁਰੂ ਜੀ ਵੀ ਤਾਂ ਹੀ ਕਹਿੰਦੇ ਹੈ ਨਾ, ਮਹਾਰਾਜ ਬਚਨ ਹੈ ਕਿ ਜਿਨ੍ਹਾਂ ਦੇ ਚਿੱਟੇ ਕੱਪੜੇ ਹੈ ਨਾ, ਚਿੱਟੇ ਜਿਨਕੇ ਕੱਪੜੇ ਮੈੜੇ ਚਿੱਥ ਕਠੋਰ ਜੀਓ, ਜਿਨ੍ਹਾਂ ਦੇ ਚਿੱਟੇ ਕੱਪੜੇ ਹੁੰਦੇ ਨਾ, ਸਰੀਰ ਰੂਪੀ ਚਿੱਟਾ ਕੱਪੜਾ ਉੱਤੋਂ, ਉਹਨਾਂ ਦਾ ਚਿੱਤ ਬੜਾ ਮੈਲਾ ਹੁੰਦਾ, ਵਿਕਾਰਾਂ ਨਾਲ ਭਰਿਆ ਹੁੰਦਾ, ਛਲ ਫਰੇਬ ਨਾਲ ਭਰਿਆ ਹੁੰਦਾ ਹੈ, ਅਤੇ ਉਹ ਇਹ ਵੀ ਹੁਣ ਸ਼ਕਲ ਸੂਰਤ ਦੇ ਰਾਜਪੂਤ ਬਥੇਰੇ ਉਹ ਜਿਹੜੇ ਰੱਬ ਵੱਲੋਂ ਜਿਹੜੀ ਦਿੱਤੀ ਦਾਸ ਸੁੰਦਰ ਦੇ ਹੁੰਦੇ ਹੈ, ਪਰ ਇਹ ਦਿਲ ਦੇ ਬੜੇ ਕਾਲੇ ਹੈ, ਗੁਰੂ ਸਮੇਂ ਵੀ ਕਾਲੇ ਰਹੇ ਹੈ, ਆ ਸਿੰਘਾਂ ਵੇਲੇ ਜਦੋਂ ਆਪ ਘੱਲੂ ਘਾਰਾ ਹੋਇਆ ਉਦੋਂ ਵੀ ਕਾਲੇ ਸੀ, ਅੱਜ ਵੀ ਇਸੇ ਤਰ੍ਹਾਂ ਹੀ ਹਨ ਇਹ ਮੂਰਖ ਲੋਕ। ਤਦੋਂ ਸਿੰਘਾਂ ਨੇ ਜਦੋਂ ਗੋਲੇ ਮਾਰਦੇ ਆ, ਗੁਰੂ ਕੇ ਸਿੰਘਾਂ ਨੇ ਹੌਸਲਾ ਨਹੀਂ ਛੱਡਿਆ, ਕਿਹਾ ਵੀ ਖਾਲਸਾ ਜੀ ਇਹ ਵੈਰੀ ਦੇ ਸਿਰ 'ਤੇ ਚੜ੍ਹਦੇ ਜਾ ਰਹੇ ਆ, ਜਿਸ ਕਰਕੇ ਜੋਸ਼ ਕਰਕੇ ਬਲ ਦੇ ਨਾਲ ਧੱਕੇ ਨਾਲ ਹੀ ਲੜਦੇ ਭਿੜਦੇ ਸ਼ੀਧੀਆਂ ਪਾਉਂਦੇ ਹੋਏ, ਸ਼ਸਤਰਾਂ ਦੀ ਮਾਰ ਖਾਂਦੇ ਹੋਏ, ਗੋਲੇ ਤੋਪਾਂ ਦੇ ਖਾਂਦੇ ਹੋਏ, ਉਹ ਇੱਕ ਜਿਹੜਾ ਟਿੱਬਾ ਹੈ ਧੱਕੇ ਨਾਲ ਹੀ ਮੱਲ ਲਿਆ ਇਹਨਾਂ ਦਾ, ਜਿਹੜਾ ਰਾਜਪੂਤਾਂ ਦਾ। ਫਿਰ ਤੇ ਉਹ ਟਿੱਡੀ ਦਲ ਅੱਜ ਜਿਵੇਂ ਮਧੂ ਮੱਖੀਆਂ ਛੱਤੇ ਤੋਂ ਉੱਡਦੀਆਂ, ਕਿੰਨੀਆਂ ਢੇਰਾਂ ਦੇ ਢੇਰ ਆ ਬਹੁਤੇ ਆ ਪਏ ਹਨ। ਉਹਨਾਂ ਨੇ ਸਿੰਘਾਂ ਨੂੰ ਉਤਾਰ ਦਿੱਤਾ ਹੈ, ਸਿੰਘਾਂ ਨੂੰ ਫਿਰ ਮੁੜ ਉਤਰਨਾ ਪਿਆ ਕਿਉਂਕਿ ਬਹੁਤੇ ਜਾਣੇ ਹਨ। ਤਦੋਂ ਜਦੋਂ ਸਿੰਘ ਫਿਰ ਵਿਚਾਰੇ ਚੜੇ ਚੜਾਏ ਉਤਰਨਾ ਪਿਆ ਹੈ, ਤੇ ਮਿਲ ਜੁਲ ਕੇ ਫਿਰ ਉਪਰਾਲਾ ਹੀਲਾ ਕੀਤਾ, ਸਿੰਘਾਂ ਨੇ ਕੀ ਸੋਚਿਆ ਹੈ ਕਿ ਖਾਲਸਾ ਜੀ ਇੱਦਾਂ ਗੱਲ ਨਹੀਂ ਬਣਨੀ ਹੈ, ਆਪਾਂ ਪਹਾੜ ਦੇ ਕਿਸੇ ਵੇਲੇ ਕਿਸੇ ਤਰੀਕੇ ਨਾਲ ਚੜੀਏ। ਉਹ ਦਾਅ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਸਿੰਘ ਗਾਂ ਵਧੇ ਹੈ ਵੀ ਸਿੱਧਾ ਪਹਾੜ ਦੇ ਨਾਲ ਚੜੀਏ, ਪਹਿਲਾਂ ਥਾਂ ਟਿਕਾਣਾ ਬਣਾਈਏ ਜਿੱਥੇ ਪਹਾੜ ਦੀ ਜੜ੍ਹ ਹੁੰਦੀ ਨਹੀਂ, ਜਿੱਥੋਂ ਪਹਾੜ ਸ਼ੁਰੂ ਹੁੰਦਾ ਹੈ, ਉੱਥੇ ਜਾ ਕੇ ਜੜ੍ਹਾਂ ਦੇ ਵਿੱਚ ਪਹਾੜ ਦੇ ਮੁੱਢ ਦੇ ਵਿੱਚ ਜਾ ਲੁਕੇ ਹਨ। ਸਿੰਘਾਂ ਨੇ ਲੁਕਣ ਵਾਸਤੇ ਥਾਂ ਬਣਾਈ ਹੈ, ਆ ਸ਼ਸਤਰਾਂ ਦੇ ਨਾਲ ਮਿੱਟੀ ਪੁੱਟਣਾ ਸ਼ੁਰੂ ਕਰ ਦਿੱਤੀ, ਉੱਪਰ ਵੱਲੋਂ ਕੋਈ ਚੀਜ਼ ਨਾ ਆਵੇ, ਸਾਡਾ ਉੱਪਰ ਵੱਲੋਂ ਸਿਰ ਸੀਸ ਨਾ ਦਿਖੇ ਵੀ ਸਿੰਘ ਲੁਕੇ ਹੈ, ਅਤੇ ਜਿਸ ਕਰਕੇ ਸਿੰਘਾਂ ਨੇ ਉਹ ਥਾਂ ਬਣਾਈ ਹੈ, ਥਾਂ ਸ਼ਸਤਰਾਂ ਨਾਲ ਪੁੱਟ ਕੇ, ਸਿੰਘਾਂ ਨੇ ਵੀ ਜਿਸ ਕਰਕੇ ਸਾਡਾ ਸਿਰ ਲੁਕ ਜਾਵੇ, ਉੱਪਰੋਂ ਅਸੀਂ ਦਿਸੀਏ ਨਾ, ਉਹ ਵਿਉਂਤ ਬੰਦੀ ਬਣਾਈ ਹੈ, ਉਸ ਵਿਧੀ ਨਾਲ ਮਿੱਟੀ ਪੁੱਟੀ ਹੈ ਸ਼ਸਤਰਾਂ ਨਾਲ, ਵੀ ਜੇ ਹੁਣ ਦੁਸ਼ਮਣ ਤੋਂ ਕੋਈ ਇੱਟ ਪੱਥਰ ਕੋਈ ਗੋਲਾ ਮਾਰੇ ਤੇ ਪੱਥਰ ਦੀ ਸਿਲਾ ਨੇ ਵੱਜ ਕੇ ਤੇ ਉਹ ਗਾਂ ਪਛਾਏ ਬੁੜਕ ਕੇ ਹੋ ਜਾਵੇ, ਤੇ ਸਾਡਾ ਜਿਹੜਾ ਹੈ ਲੁਕਾ ਬਣਿਆ ਰਹੇ, ਅਸੀਂ ਦਿਖੀਏ ਨਾ। ਸਿੰਘਾਂ ਨੇ ਮਿੱਟੀ ਪੁੱਟ ਪੁੱਟ ਕੇ ਤੇ ਆਪਣੇ ਆਪ ਨੂੰ ਪਹਾੜ ਦੀ ਜੜ੍ਹ ਵਿੱਚ ਹੀ ਲੁਕੋਇਆ ਹੈ। ਛੋਟੀਆਂ ਕਿਰਪਾਨਾਂ ਇਸੇ ਤਰ੍ਹਾਂ ਛੁਰੀਆਂ ਤੇ ਕਟਾਰਾਂ ਦੇ ਨਾਲ ਇਹ ਸਾਧ ਸੰਗਤ ਜੀ ਜਿਹੜਾ ਥਾਂ ਪੁੱਟਣਾ ਕੀਤਾ ਹੈ, ਬੜਾ ਔਖਾ ਹੈ, ਆਪਣੇ ਆਪੋ ਵਿੱਚ ਹੀ ਆ ਮੰਗ ਮੰਗ ਕੇ ਤਲਵਾਰਾਂ ਨੇਜੇ ਬਰਛੇ ਇੱਕ ਦੂਜੇ ਕੋ ਉਹ ਥਾਂ ਪੁੱਟ ਪੁੱਟ ਕੇ ਜਿੰਨੇ ਕੁ ਵਿੱਚ ਥਾਂ ਵਿੱਚ ਵੀ ਆ ਲੁਕੋ ਜਾ ਹੋ ਜੇ ਉਹ ਥਾਂ ਬਣਾਇਆ ਹੈ, ਉੱਥੋਂ ਦੇ ਸਿੰਘ ਥਾਂ ਬਣਾਉਂਦੇ ਬਣਾਉਂਦੇ ਤਾਂ ਵੱਧਦੇ ਗਏ, ਵੱਧ ਕੇ ਸਿੰਘਾਂ ਨੇ ਜਿਹੜਾ ਹੈ ਠਹਿਰਨ ਵਾਸਤੇ ਥਾਂ ਕੀਤਾ ਵੀ ਜਿਹਦੇ 'ਤੇ ਆ ਪੈਰ ਰੱਖਣੇ ਸੌਖੇ ਹੋ ਜਾਣ, ਉੱਥੇ ਜਾ ਕਰਕੇ ਸਿੰਘਾਂ ਨੇ ਪਹਾੜ ਦੇ ਥੋੜ੍ਹੇ ਵੱਧ ਵੱਧ ਕਰਕੇ ਅਤੇ ਬੜਾ ਜ਼ੋਰ ਕੀਤਾ ਹੈ। ਗੁਰੂ ਕੇ ਸਿੰਘ ਜਿਸ ਥਾਂ 'ਤੇ ਪਹਾੜੀ ਫੌਜ ਸੀ ਨਵਾਬ ਦੀ ਸਿਖਾਈ ਹੋਈ ਤੁਰਕ ਦੀ, ਜਿੱਥੇ ਫੌਜ ਖੜੀ ਸੀ ਉਸੇ ਥਾਂ ਜਾ ਕੇ ਗੁਰੂ ਕੇ ਸਿੰਘ ਖੜ ਗਏ ਹਨ। ਗੁਰੂ ਕੇ ਸਿੰਘਾਂ ਨੂੰ ਗੁੱਸਾ ਬੜਾ ਸੀ ਵੀ ਆ ਚੜ੍ਹਦੇ ਆ ਲਾ ਦਿੰਦੇ ਆ, ਜਿਸ ਕਰਕੇ ਉੱਥੇ ਤੇ ਬਹੁਤਾ ਘੋਰ ਭਿਆਨਕ ਘਮਸਾਨ ਦਾ ਹੀ ਜੰਗ ਮੱਚਿਆ, ਬੜਾ ਲੜੇ ਭੇੜੇ ਹੇਠ ਉੱਪਰ ਹੋਏ ਹਨ। ਤਦੋਂ ਪਹਾੜੀਏ ਤੇ ਫਿਰ ਆ ਡੰਡ ਰੌਲੀ ਕਾਵਾਂ ਰੌਲੀ ਪਾਉਂਦੇ ਹੋਏ ਬਹੁਤਾ ਸ਼ੋਰ ਕਰਦੇ, ਮਾਰ ਦੇਂਗੇ ਮਾਰ ਲਓ ਕਰਦੇ ਆਏ ਹਨ। ਸਿੰਘਾਂ ਨੇ ਵੀ ਬੜਾ ਜ਼ੋਰ ਕੀ ਦਿੱਤਾ ਹੈ, ਇਹ ਨਹੀਂ ਕੀਤਾ ਪਿੱਛੇ ਹਟ ਜਾਈਏ, ਹੁਣ ਤੇ ਸਿੰਘ ਵੀ ਕਹਿੰਦੇ ਜਾਂ ਮਰ ਜਾਣਾ ਹੈ ਜਾਂ ਮਾਰ ਦੇਣਾ ਹੈ। ਅਕਾਲ ਅਕਾਲ ਸਤਿ ਸ੍ਰੀ ਅਕਾਲ ਦੇਗ ਦੇਗ ਫਤਿਹ ਜਕਾਰੇ ਛੱਡਦੇ ਛੱਡਦੇ ਸਿੰਘ ਮਗਰੇ ਲੱਗ ਪਈ ਆਊਗਾ।
ਛੁੱਟੇ।
ਜਦੋਂ ਹੁਣ ਗੁਰੂ ਕੇ ਸਿੰਘ ਬੜੇ ਬਲੀ ਹੈ, ਉਹਦੇ ਸਰਕਾਰੀ ਫੌਜ ਹੈ, ਫਿਰ ਆਮ ਰਈਏ ਤੇ ਪਹਾੜੀ ਰਾਜ ਨੇ ਇਕੱਠੇ ਕੀਤੇ ਹੋਏ ਸੀ, ਆਪਣੇ ਵੱਲੋਂ ਸਰਕਾਰ ਦੇ ਹਮਾਇਤੀ ਬਣੇ ਸੀ ਜਿਹੜੇ ਵੱਧ ਚੱਲਣ ਲੋਕ। ਪਰ ਗੁਰੂ ਕੇ ਸਿੰਘ ਹੁਣ ਸ਼ਸਤਰਧਾਰੀ ਪੰਥ ਦੇ ਖਾਤਰ ਦੀਨ ਧਰਮ ਦੀ ਲੜਾਈ ਲੜ ਰਹੇ ਹੈ, ਅਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਬਦੀ ਦੀ ਸਦਾ ਹੀ ਹਾਰ ਹੈ, ਝੂਠ ਦੀ ਸਦਾ ਹੀ ਹਾਰ ਹੈ। ਗੁਰੂ ਕੇ ਸਿੰਘਾਂ ਨੇ ਸ਼ਸਤਰ ਜਿਹੜੇ ਵਾਹੇ ਬੜੇ, ਜਦੋਂ ਸ਼ਸਤਰ ਛੁੱਟੇ ਹੱਥਾਂ ਵਿੱਚੋਂ
ਲੱਗੇ ਪਰਬਤੀਆਂ ਫਿਰੇ ਪੁੱਠੇ,
ਪਰਬਤੀਆਂ ਦੇ ਭਾਅ ਦੀ ਬਣ ਗਈ ਹੈ ਇਹਨਾਂ ਦੇ, ਜਦੋਂ ਬਾਹਾਂ ਲੱਤਾਂ ਵੱਢੀਆਂ ਹੈ ਫਿਰ ਤੇ ਫਿਰ ਗਏ ਪੁੱਠੇ ਹੀ। ਇਹ ਜਿਹੜੇ ਸਿੱਧੇ ਭੱਜੇ ਆਉਂਦੇ ਸੀ ਨਾ, ਮਾਰ ਦੇਂਗੇ ਮਾਰ ਦੇਂਗੇ, ਫਿਰ ਦੇ ਉਸੇ ਮੂੰਹ ਨਾਲ ਕਹਿੰਦੇ ਮਾਰ ਦਿਆ ਹੈ ਮਾਰ ਦਿਆ ਹੈ, ਪਛਾਂ ਵੱਲ ਉਹ ਪੁੱਠੇ ਹੀ ਨੱਠੇ ਹੈ। ਸਿੰਘਾਂ ਨੇ ਫਿਰ ਇਹਦੀ ਪੈੜ ਨੱਪੀ ਹੈ, ਪਿੱਛੇ ਭੱਜੇ ਵੀ ਰੁਕ ਜਾਓ ਜਾਂਦੇ ਕਿੱਧਰ ਹੋ। ਸਿੰਘਾਂ ਨੇ ਫਿਰ ਸਾਧ ਸੰਗਤ ਜੀ ਉਹ ਜਿਹੜੇ ਟਿੱਬੇ ਦੇ ਨਾਲ ਆਪਣਾ ਪੜਾਅ ਕੀਤਾ ਸੀ, ਉੱਤੋਂ ਇੱਟਾ ਰੋੜਾ ਜੇ ਮਾਰਦੇ ਸੀ, ਉਹ ਸਿੰਘਾਂ ਨੇ ਧੱਕੇ ਨਾਲ ਤਲਵਾਰਾਂ ਵਾਹ ਕੇ ਨੇਜੇ ਵਾਹ ਕੇ ਇਹਨਾਂ ਦੀ ਛਾਤੀਆਂ ਵਿੰਨ ਕੇ ਉਹ ਟਿੱਬਾ ਪਹਾੜ ਦਾ ਇੱਕ ਮਲ ਲਿਆ ਹੈ। ਜਿਹੜੇ ਸਜਾਦੇ ਇੱਥੇ ਪਾਠ ਹੈ, ਮੁੱਖ ਪਾਠ ਹੈ ਪਿਆਦੇ, ਪਿਆਦੇ ਕੇ ਪੈਂਦਲ, ਜਿਹੜੇ ਪੈਂਦਲ ਸਨ ਨਾ ਜਿਹੜੇ ਸਿੰਘ, ਉਹ ਫਿਰ ਪਹਾੜ ਦੇ ਉੱਪਰ ਤਾਂ ਚੜ ਗਏ ਹਨ, ਪਰ ਉਹ ਸਿੰਘ ਤੇ ਚੜ ਗਏ ਆਪ, ਤੇ ਸਿੰਘਾਂ ਦੇ ਜਿਹੜੇ ਘੋੜੇ ਸੀ ਨਾ, ਘੋੜੇ ਵਾਲੇ ਸਿੰਘਾਂ ਦੇ ਜਿਨ੍ਹਾਂ ਕੋਲ ਘੋੜੇ ਸੀ ਉਹਨਾਂ ਦੇ ਘੋੜੇ ਨਹੀਂ ਚੜ ਸਕੇ। ਇੱਕ ਹੋਰ ਰਾਹ ਤੱਕਿਆ ਸਿੰਘਾਂ ਨੇ ਆਪੋ ਵਿੱਚ ਸਲਾਹ ਕੀਤੀ ਆ ਵੀ ਖਾਲਸਾ ਜੀ ਚਲੋ ਆਪਾਂ ਤੇ ਚੜ ਗਏ ਹਾਂ, ਘੋੜਿਆਂ ਦੀ ਵੀ ਜ਼ਰੂਰਤ ਹੈ ਅਤੇ ਆਪਾਂ ਹੋਰ ਕੋਈ ਰਾਹ ਵੇਖੀਏ। ਇਸੇ ਤਰ੍ਹਾਂ ਸਿੰਘਾਂ ਨੇ ਵਿਚਾਰ ਕੀਤੀ ਵੀ ਇੱਕ ਟਿੱਬਾ ਜੇ ਮੱਲਿਆ ਗਿਆ ਹੈ ਅਤੇ ਆਪਾਂ ਅੱਗੇ ਦੀ ਅੱਗੇ ਨਿਕਲਣਾ, ਦੁਸ਼ਮਣਾਂ ਦੀ ਜਿਹੜੀ ਫੌਜ ਲੱਖਾਂ ਨਾਲ ਅਤੇ ਆਪਾਂ ਗਾਂਹ ਚੋਂ ਦਾਰ ਨਾਲ ਜਾਣਾ ਹੈ। ਹੋਰ ਇੱਕ ਰਾਹ ਤੱਕਿਆ ਹੈ, ਉਹ ਰਾਹ ਕਿਹੜਾ ਤੱਕਿਆ ਹੈ ਜਿੱਧਰ ਵੱਲ ਦਰਿਆ ਦਾ ਢਾਹ ਸੀ, ਜਿਸ ਥਾਂ ਵੱਲ ਨੂੰ ਦਰਿਆ ਵਹਿੰਦਾ ਸੀ ਪਹਾੜਾਂ ਵਿੱਚੋਂ ਠਾਹ
ਨੂੰ,
ਉਸ ਬੰਨੇ ਕੋਈ ਰਾਹ ਨਹੀਂ ਸੀ ਲੰਘਣ ਨੂੰ। ਸਿੰਘਾਂ ਨੇ ਸ਼ਸਤਰਾਂ ਦੇ ਨਾਲ ਜੇ ਉਹ ਪਹਿਲਾਂ ਪਹਾੜ ਦੀਆਂ ਜੜ੍ਹਾਂ ਵਿੱਚ ਥਾਂ ਬਣਾਇਆ, ਇੱਥੇ ਹੁਣ ਥਾਂ ਨਹੀਂ ਸੀ, ਉਹ ਦਰਿਆ ਦੇ ਢਾਹ ਵਾਲੇ ਪਾਸੇ ਜਾਣ ਲਈ ਕੰਢੇ ਕੰਢੇ ਦੇ ਨਾਲ ਹੀ ਇੱਕ ਪਗਡੰਡੀ ਜੀ ਬਣਾਉਣ ਲਈ ਰਾਹ ਖੋਦਿਆ ਹੈ। ਉਹ ਪਗਡੰਡੀ ਦੇ ਉੱਪਰ ਘੋੜੇ ਵਾਲੇ ਸਿੰਘ ਆਪਣੇ ਘੋੜੇ ਲੈ ਕੇ ਤੇ ਘੋੜਿਆਂ ਦਾ ਚਰਨ ਰੱਖਿਆ ਵੀ ਘੋੜਿਆਂ ਨੂੰ ਤੋਰਿਆ ਉਹਦੇ ਉੱਪਰ,
ਕੋਈ ਬਚੇ ਕੋਈ ਗਿਰ ਜਾਵੇ।
ਹੁਣ ਥਾਂ ਬੜੀ ਤੰਗ ਸੀ, ਇੱਕ ਦਰਿਆ ਦਾ ਕੰਢਾ ਸੀ, ਇੱਕ ਪਾਸੇ ਉਹ ਪਹਾੜੀਆਂ ਸਨ, ਬੜਾ ਔਖਾ ਸਮਾਂ ਸੀ ਅਤੇ ਗੁਰੂ ਕੇ ਸਿੰਘ ਜਿਹੜੇ ਉਹ ਘੋੜੀਆਂ ਤੰਗ ਥਾਂ 'ਤੇ ਲੰਘ ਰਹੇ ਹੈ। ਜਦੋਂ ਲੰਘ ਰਹੇ ਹੈ ਇੱਕ ਦੇ ਲੰਘਦੇ ਜਾ ਰਹੇ ਹੈ, ਇੱਕ ਜਿਹੜੇ ਉਹ ਡਿੱਗ ਪੈਂਦੇ ਤੰਗ ਥਾਂ ਹੋਣ ਕਰਕੇ, ਜਿੱਥੇ ਕੋਈ ਡਿੱਗ ਪੈਂਦਾ ਹੈ ਕੰਢੇ 'ਤੇ ਜਾ ਰਹੇ ਹੈ, ਜਦੋਂ ਪੈਰ ਜਿਹਦਾ ਫਿਸਲ ਗਿਆ ਜਿਸ ਘੋੜੇ ਦਾ, ਜਾਂ ਕੋਈ ਜਿਹੜਾ ਪੈਦਲ ਜਾ ਰਿਹਾ ਜਿਹਦਾ ਪੈਰ ਫਿਸਲ ਗਿਆ, ਉਹ ਜਦੋਂ ਡਿੱਗ ਪੈਂਦਾ ਹੈ ਉਹ ਉੱਥੇ ਜਿਹੜਾ ਸ਼ਹੀਦੀ ਪਾ ਜਾਂਦਾ ਹੈ, ਡੁੱਬ ਕੇ ਮਰ ਜਾਂਦਾ ਹੈ। ਜਿਹੜੇ ਪਿਛਲਿਆਂ ਨੂੰ ਅਗਲੇ ਨਹੀਂ ਮਿਲ ਰਹੇ, ਅਗਲਿਆਂ ਨੂੰ ਪਿਛਲੇ ਨਹੀਂ ਮਿਲ ਰਹੇ, ਜਿਹੜੇ ਅੱਗੇ ਜਾ ਰਹੇ ਹੁਣ ਥਾਂ ਤੰਗ ਹੈ ਅਤੇ ਪਿਛਾਂ ਕਿੱਥੇ ਮੁੜ ਕੇ ਵੇਖਿਆ ਜਾਣਾ ਵੀ ਕਿਹੜਾ ਡਿੱਗ ਗਿਆ ਕਿਹੜਾ ਨਹੀਂ, ਅੱਗੇ ਦੀ ਅੱਗੇ ਤੁਰੇ ਜਾ ਰਹੇ ਹੈ। ਜਿਹੜੇ ਪਿਛਲਿਆਂ ਨੂੰ ਅਗਲੇ ਨਹੀਂ ਕੋਈ ਦਿਸ ਰਹੇ, ਅਗਲਿਆਂ ਨੂੰ ਪਿਛਲੇ ਨਹੀਂ ਦਿਸ ਰਹੇ, ਜਿਸ ਕਰਕੇ ਉਹ ਡਿੱਗਦੇ ਦਾ ਵੀ ਪਤਾ ਨਹੀਂ ਲੱਗਦਾ। ਜਿੱਧਰ ਸੀ ਜਿੱਥੇ ਕਿੱਥੇ ਕੋਈ ਚਲ ਗਿਆ ਹੋਣਾ, ਜਿਹੜੇ ਅਗਲੇ ਚੱਗੇ ਚਲ ਗਏ ਹੈ ਉਹ ਅਗਲੇ ਬੰਨੇ ਜਾ ਕੇ ਫਸ ਗਏ ਹੈ, ਜਿਹੜੇ ਪਿੱਛੇ ਉਹ ਪਿੱਛੇ ਫਸੇ ਰਹਿ ਗਏ ਹੈ, ਹੁਣ ਪਿੱਛੇ ਪਿੱਛੇ ਵੈਰੀ ਹੈ, ਅਗਲੇ ਬੰਨੇ ਥਾਂ ਵੀ ਪੂਰਾ ਸਾਫ਼ ਨਹੀਂ ਹੈ, ਰਾਹ ਤੰਗ, ਜਿੰਨਾ ਕੁ ਥਾਂ 'ਤੇ ਇੱਕ ਜਣਾ ਲੰਘ ਰਿਹਾ ਉਹ ਉਹਨੇ ਥਾਂ 'ਤੇ ਲੰਘ ਰਿਹਾ ਹੈ, ਸ਼ਾਮ ਮੁੜਨਾ ਔਖਾ, ਉੱਥੇ ਵੀ ਫਸ ਗਏ ਹਨ। ਵੀ ਅੱਗੇ ਚਲੇ ਜਾਈਏ, ਅੱਗੇ ਜਾਣ ਵਾਸਤੇ ਵੀ ਕੋਈ ਜਗ੍ਹਾ ਜਾਣੀ ਨਹੀਂ ਪਾ ਰਹੀ ਵੀ ਦੇਖੀ ਪਵੇ ਅਗਲੇ ਬੰਨੇ ਰਸਤਾ ਪਿੱਛੇ ਪਲਟ ਕੇ ਚਲੇ ਜਾਈਏ ਉਹ ਵੀ ਥਾਂ ਨਹੀਂ ਮਿਲ ਰਹੀ ਉਹ ਥਾਂ ਬੜਾ ਤੰਗ ਹੈ ਉਸ ਪਗਡੰਡੀ ਦੇ ਉੱਪਰ ਥੋੜੇ ਥਾਂ ਦੇ ਬੜੀ ਜਿਹੜੀ ਸਾਧ ਸੰਗਤ ਜੀ ਭੀੜ ਪੈ ਗਈ ਹੈ ਬੜਾ ਉਹ ਮੁਸੀਬਤ ਦਾ ਸਮਾਂ ਬਣ ਆਇਆ ਸਿੰਘਾਂ ਉੱਪਰ ਜਿਹੜਾ ਦੇ ਕੋਈ ਤਿਲਕ ਗਿਆ ਹੈ ਫਿਲਕੇ ਗਈ ਜਿਹੜਾ ਫਿਸਲ ਗਿਆ ਹੈ ਉਹ ਦਰਿਆ ਦੇ ਵਿੱਚ ਧੜਮ ਕਰਦਾ ਡਿੱਗ ਪਿਆ ਹੈ ਉੱਥੇ ਡੁੱਬ ਕੇ ਸ਼ਹੀਦੀ ਪਾ ਲਈ ਹੈ ਜਿਹੜੇ ਅੱਗੇ ਚਲੇ ਗਏ ਹੈ ਉਹ ਕਹਿੰਦੇ ਵੀ ਪਿਛਲੇ ਚੰਗੇ ਹੈ ਆਪਾਂ ਤਾਂ ਗਾਂ ਆ ਗਏ ਹਾਂ ਕੋਈ ਰਾਹ ਨਹੀਂ ਦਿਸ ਰਿਹਾ ਆ ਪਿਛਲਿਆਂ ਨੂੰ ਫਾਇਦਾ ਪਿੱਛੇ ਮੁੜ ਜਾਣਗੇ ਇਸ ਤਰ੍ਹਾਂ ਅਗਲੇ ਪਿਛਲਿਆਂ ਦੀ ਵਿਚਾਰ ਕਰਕੇ ਕਹਿੰਦੇ ਹਨ ਪਿਛਲੇ ਜਿਹੜੇ ਉਹ ਅਗਲੇ ਵਾਲਿਆਂ ਦਾ ਆਸਰਾ ਤੱਕ ਰਹੇ ਵੀ ਉਹ ਚੰਗੇ ਜਿਹੜੇ ਅੱਗੇ ਚਲੇ ਗਏ ਆਪਾਂ ਜੇ ਪਿੱਛੇ ਬੈਠੇ ਹਾਂ ਵੈਰੀ ਦਾ ਕੀ ਪਤਾ ਕਦੋਂ ਆ ਕੇ ਪੈ ਜਾਵੇ ਟੁੱਟ ਕੇ ਕੋਈ ਐਸਾ ਸਮਾਂ ਬਣ ਗਿਆ ਤੰਗੀ ਦਾ ਮੁਸੀਬਤ ਦਾ ਕੋਈ ਕਿਸ ਨੂੰ ਕਹਿ ਨਹੀਂ ਸਕ ਰਿਹਾ ਵੀ ਜਿਹਨੂੰ ਰਾਹ ਦਾ ਪਤਾ ਲੱਗ ਜਾਵੇ ਤੇ ਉਹ ਦੱਸ ਦੇਵੇ ਵੀ ਐਂ ਦੀ ਚਲੇ ਜਾਈਏ ਇਹੋ ਜਿਹਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਆ ਫਲਾਣਾ ਥਾਂ ਆਪਾਂ ਹੋ ਜਾਈਏ ਇੱਧਰ ਦੀ ਹੋ ਜਾਈਏ ਕੁਝ ਨਹੀਂ ਪਤਾ ਲੱਗ ਰਿਹਾ ਕਵੀ ਜੀ ਦੱਸ ਰਹੇ ਹੈ ਵੀ ਖਾਲਸਾ ਜੀ ਜਿੱਥੇ ਥਾਂ ਹੀ ਨਹੀਂ ਮਿਲ ਰਹੀ ਖੜਨ ਦੀ ਵੀ ਅੱਗੇ ਪਿੱਛੇ ਮੁੜਨ ਦੀ ਉੱਥੇ ਮੈਂ ਰਿਜਕ ਦੀ ਗੱਲ ਕੀ ਚਲਾਵਾਂ ਵੀ ਸਿੰਘਾਂ ਨੇ ਆਹ ਖਾਧਾ ਹੈ ਆਹ ਛਕਿਆ ਹੈ ਸ਼ਗਨ ਛਕਾਉਣ ਦੀ ਗੱਲ ਤਾਂ ਬੜੀ ਦੂਰ ਦੀ ਹੈ ਖਾਣ ਪੀਣ ਦੀ ਗੱਲ ਬੜੀ ਦੂਰ ਦੀ ਪੀਣ ਦੀ ਗੱਲ ਬੜੀ ਦੂਰ ਦੀ ਹੈ ਰਿਜਕ ਅੰਨ ਦੀ ਗੱਲ ਕਰਨੀ ਬੜੀ ਦੂਰ ਦੀ ਹੈ ਉਹ ਗੱਲ ਅਸੀਂ ਕੀ ਚਲਾਈਏ ਜਿੱਥੇ ਸਿੰਘਾਂ ਨੂੰ ਖੜਨਾ ਨਹੀਂ ਮਿਲ ਰਿਹਾ ਕੋਈ ਟਾਈਮ ਨਹੀਂ ਮਿਲ ਰਿਹਾ ਕਿਤੇ ਖੜ ਜਾਣ ਕਿਤੇ ਅੱਗੇ ਪਿੱਛੇ ਹੋ ਜਾਣ ਪਾਣੀ ਪੀਣਾ ਵੀ ਸਿੰਘਾਂ ਨੂੰ ਬਣ ਨਹੀਂ ਆ ਰਿਹਾ ਜਿਹੜਾ ਹੈ ਇੰਨੀ ਮੁਸੀਬਤ ਬਣ ਆਈ ਹੈ ਫਿਰ ਵੀ ਗੁਰੂ ਕੇ ਸਿੰਘ ਸਿਦਕ ਨਹੀਂ ਹਾਰਦੇ ਫਿਰ ਵੀ ਸਿੱਖੀ ਸਿਦਕ ਦੇ ਭਰੋਸੇ ਦੇ ਪੂਰੇ ਹੈ ਬਲ ਹੋ ਨਿੱਕੀ ਆਖੀਐ ਗੁਰਸਿੱਖੀ ਸੁਣ ਗੁਰਸਿੱਖ ਪਾਲੈ ਗੁਰਸਿੱਖ ਲੰਘੈ ਪਿਰਮ ਪਿਆਲੈ ਬਾਲ ਤੋਂ ਨਿੱਕੀ ਹੈ ਗੁਰੂ ਕੀ ਸਿੱਖੀ ਅਤੇ ਗੁਰੂ ਕਾ ਸਿੱਖ ਸਿੱਖੀ ਦੀ ਪਰਿਭਾਸ਼ਾ ਸੁਣ ਕੇ ਉਹਨੂੰ ਪਾਲਦਾ ਹੈ ਜਿਹੜਾ ਗੁਰੂ ਕਾ ਸਿੱਖ ਹੈ ਸਾਡੇ ਵਰਗਾ ਕੱਚਾ ਬਿੱਲਾ ਨਹੀਂ ਵੀ ਐਵੇਂ ਹੀ ਉਹ ਦੁਨਿਆਵੀ ਚੀਜ਼ ਵਾਸਤੇ ਸਭ ਕੁਝ ਆਪਣਾ ਮੂੰਹ ਮੱਥਾ ਹੀ ਮਨਾ ਦੇ ਉਹ ਗੁਰੂ ਕੇ ਸਿੱਖ ਲੰਘੈ ਪਿਰਮ ਪਿਆਲੈ ਉਹ ਪਤੀ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਪ੍ਰੇਮ ਦੇ ਪਿਆਲੇ ਨੂੰ ਪੀਣ ਵਾਸਤੇ ਉਹ ਇਸ ਵਿਖੜੇ ਮਾਰਗ ਤੋਂ ਲੰਘ ਜਾਂਦੇ ਅੱਗੇ ਵੱਲ ਨੂੰ ਗੁਰੂ ਕੇ ਸਿੱਖਾਂ ਨੂੰ ਭਾਵੇਂ ਪਾਣੀ ਧਾਣੀ ਵੀ ਨਹੀਂ ਮਿਲ ਨਹੀਂ ਰਿਹਾ ਫਿਰ ਵੀ ਉਹ ਸਿੱਖੀ ਸਿਦਕ ਤੋਂ ਨਹੀਂ ਹਾਰਦੇ ਗੁਰੂ ਕੇ ਸਿੰਘਾਂ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਹੈ ਕੁਛ ਕੁ ਜਿਹੜੀ ਕਲਾ ਸ਼ਕਤੀ ਸਰੀਰ ਦੇ ਵਿੱਚ ਧਾਰਨ ਕੀਤੀ ਹੈ ਵੀ ਸਿੰਘੋ ਹੌਸਲਾ ਨਾ ਛੱਡੋ ਗੁਰੂ ਦੀ ਮਹਾਰਾਜ ਦੀ ਮਿਹਰ ਹੋ ਹੀ ਜਾਵੇਗੀ ਉਹ ਚੱਲਣੋ ਗਿਰਦੇ ਨਹੀਂ ਹੈ ਟੁੱਟਦੇ ਨਹੀਂ ਹੈ ਹੌਸਲਾ ਛੱਡਦੇ ਨਹੀਂ ਹੈ ਧੀਰਜ ਵੱਡੀ ਰੱਖੀ ਹੋਈ ਹੈ ਕਈ ਦਿਨਾਂ ਦੇ ਗੁਰੂ ਕੇ ਸਿੰਘ ਜਿਹੜੇ ਭੁੱਖੇ ਆ ਆ ਮਹੀਨਿਆਂ ਦੀ ਲੜਾਈ ਚੱਲ ਰਹੀ ਸੀ ਮੰਗਦਿਆਂ ਵੀ ਉਹਨਾਂ ਨੂੰ ਕੋਈ ਭਿੱਖਿਆ ਨਹੀਂ ਲੱਭ ਰਹੀ ਕਿਉਂਕਿ ਮੰਗਣਾ ਕਿਨੋਂ ਕਹਿ ਕਿੰਨਾ ਕੁ ਹੈ ਪਹਾੜੀਆਂ ਵਿੱਚ ਰਹਿਣ ਵਾਲੇ ਜਿਹੜੇ ਹੈ ਉਹ ਪਹਾੜੀ ਲੋਕ ਹੈ ਪਹਾੜੀ ਲੋਕ ਦੇ ਪਹਿਲਾਂ ਡੰਡ ਰੌਲੀ ਪਾਈ ਹੋਈ ਹੈ ਉਹ ਰਾਜੇ ਆਪਣਿਆਂ ਦੇ ਕਹਿਣ ਦੇ ਅਨੁਸਾਰ ਉਹਨਾਂ ਦੇ ਸਿਪਾਹੀਆਂ ਨੇ ਆਮ ਲੋਕਾਂ ਨੇ ਵੀ ਇੱਧਰੋਂ ਪੰਜਾਬ ਦੇ ਮੁਸਲਮਾਨ ਇੱਧਰੋਂ ਲੱਖੂ ਨੇ ਅੱਧ ਚੁੱਕੀ ਹੋਈ ਲੱਖਾਂ ਦੀ ਫੌਜ ਹੈ ਚਾਰ ਸਵੇਰੇ ਦੇ ਵੈਰੀ ਇਕੱਠੇ ਹੋਏ ਹੈ ਮੰਗਦਿਆਂ ਵੀ ਭਿੱਖਿਆ ਕਿੱਥੋਂ ਪਵੇ ਸਗੋਂ ਜਿਹੜਾ ਕੋਈ ਸਿੰਘਾਂ ਨੂੰ ਮਾਰ ਲੈਂਦਾ ਜਿਹਦੇ ਕੋਈ ਦਾ ਘਾ ਸਿੰਘ ਆ ਜਾਂਦਾ ਇਕੱਲਾ ਉਹਨੂੰ ਤੇ ਫੜ ਕੇ ਥਾਂ ਹੀ ਮਾਰ ਦਿੰਦੇ ਜਿੱਥੇ ਜਿੱਥੇ ਪਤਾ ਵੀ ਜ਼ੋਰ ਨਹੀਂ ਚੱਲਦਾ ਉੱਥੇ ਸਿੰਘ ਨੂੰ ਫੜ ਕਰਕੇ ਰੱਸੇ ਪਾ ਕਰਕੇ ਜੂੜ ਕਰਕੇ ਤੁਰਕਾਂ ਕੋ ਫੜਾ ਦਿੰਦੇ। ਜਦੋਂ ਸਿੰਘਾਂ ਨੇ ਇਹ ਵੇਖਿਆ ਵੀ ਆਦੇ ਮਾਰਦਿਆਂ ਵੀ ਮਰਦੇ ਹਾਂ, ਆ ਡੁੱਬ ਡੁੱਬ ਕੇ ਵੀ ਮਰਦੇ ਹਾਂ,
ਗਈ ਭਾਜ ਭੁੱਖ
ਸਿੰਘਾਂ ਦੀ ਤੇ ਇਹੋ ਜਿਹਾ ਸਮਾਂ ਵੇਖ ਕੇ ਭੁੱਖ ਦੇ ਭੱਜ ਲਾਠੀ ਗਈ ਹੈ।
ਭਇਓ ਸੰਤੋਖ ਸੁਖ ਰਸੇ,
ਇਸ ਤਰ੍ਹਾਂ ਗੁਰੂ ਕੇ ਖਾਲਸੇ ਨੂੰ ਸੰਤੋਖ ਹੀ ਹੋ ਗਿਆ ਵੀ ਮਨ ਇਹ ਮਨ ਆ ਕੀ ਤੂੰ ਰੋਟੀਆਂ ਲੰਗਰ ਭਾਲਦਾ ਹੈ।
ਹਰੇ ਦੇਸ ਕੇ ਰੂਪ,
ਉਹ ਜਿਹੜੇ ਸੁੰਦਰ ਪਹਾੜਾਂ ਦੇ ਉੱਪਰ ਰੁੱਖ ਹੈ ਬੜੇ ਹਰੇ ਭਰੇ, ਉਹਨਾਂ ਰੁੱਖਾਂ ਨੂੰ ਵੇਖ ਕੇ ਰੁੱਖਾਂ ਦੇ ਰੂਪ ਵੇਖ ਕੇ ਭੁੱਖ ਮਰ ਗਈ ਸਿੰਘਾਂ ਦੀ। ਉੱਪਰ ਸਿੰਘ ਜਿਹੜੇ ਚੜ ਗਏ ਤੇ ਖੜੇ ਹੋ ਰਹੇ ਹੈ। ਜਿਹੜੇ ਸਿੰਘ ਉੱਪਰ ਚੜੇ ਪਹਾੜਾਂ ਦੇ ਉਹਦੇ ਖੜੇ ਰਹੇ ਹੈ। ਹੁਣ ਕਵੀ ਜੀ ਕਹਿੰਦੇ ਜਿਹੜੇ ਤਲਣ ਕਈ ਥੱਲੇ ਵਾਲਿਆਂ ਦੀ, ਜਿਹੜੇ ਪਹਾੜੀ ਦੇ ਥੱਲੇ ਹੈ ਸਿੰਘ, ਉਹਨਾਂ ਦੀ ਕਥਾ ਸੁਣੋ। ਜਿਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਮੀਰਾਂਕੋਟ ਨਿਵਾਸੀ ਕਹਿੰਦੇ ਆ ਵੀ ਖਾਲਸਾ ਜੀ, ਜਿਸ ਤਰੀਕੇ ਦੇ ਨਾਲ, ਜਿਸ ਵਿਧੀ ਢੰਗ ਦੇ ਨਾਲ ਮੈਂ ਆਪਣੇ ਪਿਤਾ ਰਾਏ ਸਿੰਘ ਤੋਂ ਇਹ ਕਥਾ ਸੁਣੀ ਹੈ, ਉਹ ਮੈਂ ਕਥਾ ਵਖਿਆਣ ਕਰਕੇ, ਕਥਨ ਕਰਕੇ, ਛੰਦਾਬੰਦੀ ਕਰਕੇ ਤੇ ਗੁਰੂ ਦੀ ਕਥਾ ਰੂਪ ਵਿੱਚ ਕਹਿ ਰਿਹਾ ਹਾਂ। ਆਪ ਸੰਗਤ ਜੀ ਸੁਣੋ ਧਿਆਨ ਦੇ ਕੇ।
ਜਾਓ ਭਈ ਨੀਹਲ ਤੁਰਕਣ ਪਾਇਓ ਜੋਰ,
ਜਿਹੜੇ ਨੀਹਲ ਪਹਾੜਾਂ ਦੇ ਥੱਲੇ ਰਹਿਣ ਵਾਲੇ ਲੋਕ, ਜਾਂ ਇਸ ਤਰ੍ਹਾਂ ਕਹਿ ਲਓ ਵੀ ਪਹਾੜਾਂ ਤੋਂ ਚੜ੍ਹੇ ਹੋਏ ਲੋਕ ਪਹਾੜਾਂ ਤੋਂ ਉੱਤਰ ਗਏ, ਉਹਨਾਂ ਨੇ ਬੜਾ ਸਿੰਘਾਂ ਉੱਪਰ ਜ਼ੋਰ ਪਾਇਆ, ਆਪਣਾ ਬਲ ਪਾਇਆ ਹੈ।
ਜਾਣਿਓ ਸਿੰਘ ਭਾਜਣ ਤੌਰ,
ਉਹਨਾਂ ਨੇ ਸਿੰਘਾਂ ਦਾ ਭੱਜਣ ਦਾ ਤੌਰ ਤਰੀਕਾ ਜਾਣ ਲਿਆ ਵੀ ਇਹਨਾਂ ਨੇ ਹੁਣ ਕਿੱਧਰ ਭੱਜਣਾ ਹੈ, ਤੋ ਆਪੋ ਵਿੱਚ ਸਲਾਹਾਂ ਕਰਦੇ ਵੀ ਇਹਨਾਂ ਨੂੰ ਭੱਜਣ ਨਾ ਦਿਓ ਕਿਸੇ ਬਸ ਪਾਸੇ।
ਸਿੰਘਾਂ ਦੇ ਉੱਪਰ ਹੱਲਾ ਕਰਾਇਓ,
ਇਸ ਤਰ੍ਹਾਂ ਉਹਨਾਂ ਨੇ ਸਿੰਘਾਂ ਦੇ ਉੱਪਰ ਬੜਾ ਜਿਹੜਾ ਘਮਸਾਨ ਦਾ ਹੱਲਾ ਕਰ ਦਿੱਤਾ, ਯੁੱਧ ਮਚਾ ਦਿੱਤਾ।
ਨਿਸ਼ਾਨਣ ਬਾਜੇ ਬਜਾਇਓ,
ਇਹ ਲੋਕਾਂ ਨੇ ਨਿਸ਼ਾਨਣ ਕਹੀਏ ਜਿਹੜੇ ਨਗਾਰੇ ਧੌਂਸੇ ਹੈ ਉਹਦੇ ਵਜਾਉਣੇ ਇੱਕ ਪਾਸੇ ਕਰ ਦਿੱਤੇ, ਆਵਾਜ਼ੇ ਵਜਾ ਦਿੱਤੇ ਤੂਤੀਆਂ ਜੀਆਂ।
ਹੁਕਮ ਦਿਓ ਅਰ ਨਕੀਬ ਫਿਰਾਇਓ,
ਤੇ ਕੀ ਕੀਤਾ ਹੈ ਨਕੀਬ ਕਹੀਏ ਜਿਹੜਾ ਹਲਕਾਰਾ ਸਿਪਾਹੀ ਹੈ ਉਹਨੂੰ ਫਿਰਾਇਆ ਚਾਰ ਸਵੇਰੇ, ਚਾਰ ਸਫੇਰੇ ਫਰਾ ਕੇ ਆਪਣੀ ਫੌਜ ਦੇ ਵਿੱਚ ਤੇ ਇਹ ਹੁਕਮ ਦਿੱਤਾ ਹੈ,
ਪਹਿਲੇ ਲੂਟ ਨਾ ਕਰਨੀ ਪਾਇਓ।
ਯਾ ਸੁਣ ਲਓ ਗੱਲ, ਲੱਖੂ ਨੇ ਇਹ ਆਪਣੇ ਡੰਡ ਰੌਲੀ ਪਾਈ ਹੈ, ਕਾਵਾਂ ਰੌਲੀ ਪਾਈ, ਕਹਿੰਦਾ ਵੀ ਆ ਸੁਣ ਲਓ ਸਾਰੇ, ਇੱਕ ਬੰਦਾ ਫਰਾਇਆ ਤੇ ਹੋਕਾ ਦਵਾਇਆ ਹੈ ਵੀ ਸੁਣ ਲਓ ਆ ਕਿਤੇ ਇਹਨਾਂ ਵੀ ਪਹਿਲਾਂ ਤੁਸੀਂ ਜਾਓ ਸਿੰਘਾਂ ਨੂੰ ਮਾਰਨ ਦੀ ਬਜਾਏ ਆ ਲੁੱਟਣਾ ਹੀ ਸ਼ੁਰੂ ਕਰ ਦਿਓ ਵੀ ਖਜ਼ਾਨੇ ਲੁੱਟ ਲਈਏ।
ਲਿਆਵੇ ਸਿਖਲ ਕੋ ਸਿਰ ਜੋਈ,
ਉਹਨਾਂ ਪਾਸ ਵੀ ਕੁਝ ਵੀ ਹੈ, ਇਹਨਾਂ ਲੁੱਟਣ ਦੇ ਭੁਲੇਖੇ ਵਿੱਚ ਆ ਵੀ ਮਾਰੇ ਜਾਇਓ, ਉਹਨਾਂ ਨੂੰ ਮਾਰਨਾ ਹੈ ਤੇ ਨਾਲ ਇਨਾਮ ਰੱਖਣ ਵਾਸਤੇ ਕਹਿ ਲਿਆ। ਜਕਰੀਆ ਖਾਣ ਵਾਲੀ ਬੋਲੀ ਬੋਲ ਰਿਹਾ ਜੇ ਵੀ, ਕਹਿੰਦਾ ਵੀ ਜਿਹੜਾ ਸਿੰਘਾਂ ਨੂੰ ਮਾਰ ਕੇ ਲਿਆਵੇਗਾ
ਪੰਜ ਰੁਪਈਏ ਸਿਰ ਦਿਓ ਟੋਈ,
ਜਿਹੜਾ ਸਿੱਖ ਦਾ ਸਿਰ ਵੱਢ ਕੇ ਆ ਕੇਸਾਂ ਤੋਂ ਫੜ ਕੇ ਉਹਦੀ ਗਰਦਨ 'ਚ ਲੈ ਕੇ ਆਵੇਗਾ ਮੇਰੇ ਪਾਸ, ਕਹਿੰਦਾ ਉਹਨੂੰ ਮੈਂ 5 ਰੁਪਈਏ ਉਹ ਸਿਰ ਦਾ ਮੁੱਲ ਦਿਆਂਗਾ। ਜਕਰੀਆ ਖਾਨ ਜਿਹੜਾ 80 ਰੁਪਏ ਦਿੰਦਾ ਸੀ, ਪਿੱਛੋਂ ਕਹਿੰਦਾ ਮੈਂ ਲੁੱਟ ਮਾਫ ਕਰ ਦਊਂਗਾ, ਆ ਇੱਕ ਸਿਰ ਦੇ ਅੱਗੇ ਦੇ ਦੇ ਜਿਹੜਾ ਜਾਣਾ ਉਹਨੂੰ ਕਹਾਂਗਾ ਵੀ ਜਦ ਤੇਰੀ ਮੌਜ ਹੈ ਆ ਲੁੱਟ ਲੈ ਜਿਹਨੂੰ ਲੁੱਟ ਸਕਦਾ ਹੈ ਤੂੰ। ਕਹਿੰਦਾ ਵੀ ਜਦੋਂ ਸਿੰਘਾਂ ਦਾ ਸਾਰਾ ਡੇਰਾ ਭਾਵ ਕਹੀਏ ਪੰਥ ਇਹ ਜਿੰਨਾ ਹੀ ਇਹਨਾਂ ਦੇ ਇਕੱਠ ਹੋਇਆ ਹੈ, ਇਹ ਲੋਕ ਹੈ ਜਿੰਨੇ ਇਹਨਾਂ ਨੇ ਘਮਸਾਨ ਆਤਮਚਾਈ ਹੋਈ ਆ, ਕਦੋਂ ਦਾ ਹੀ ਇਹਦੇ ਪਿੱਛੇ ਮੈਂ ਖਤਮ ਹੀ ਨਹੀਂ ਹੋ ਰਹੇ, ਜਦੋਂ ਇਹਨਾਂ ਦਾ ਡੇਰਾ ਖਤਮ ਕਰ ਦੇਵਾਂਗੇ ਫਿਰ। ਕਹਿੰਦਾ ਵੀ ਡੇਰਾ ਖਤਮ ਕਰ ਦੋਗੇ ਤੇ ਫਿਰ ਲੁੱਟ ਲਿਓ, ਪਰ ਜੇ ਤੁਸੀਂ ਆ ਪਹਿਲਾਂ ਹੀ ਆ ਉਹਨਾਂ ਨੂੰ ਲੁੱਟਣ ਪੈ ਗਏ ਵੀ ਆ ਉਹਨਾਂ ਕੋਲ ਖਜ਼ਾਨੇ ਹੋਣੇ ਉਹ ਲੁੱਟ ਲਈਏ। ਮਤਾਂ ਕਹਿੰਦੇ ਉਹ ਤੁਹਾਡੇ ਸਿਰ ਜੇ ਵੱਢ ਕੇ ਭੱਜ ਕਰਕੇ ਤੇ ਉਹ ਫਿਰ ਝੱਲਾਂ ਵਿੱਚ ਜੰਗਲਾਂ ਵਿੱਚ ਵੜ ਜਾਣ ਤੇ ਬਚ ਜਾਣ।
ਤਦ ਸਿੰਘਣ ਕੇ ਸਿਰ ਪਈ ਮਾਰ।
ਤਦੋਂ ਸਿੰਘਾਂ ਦੇ ਉੱਪਰ ਸਾਧ ਸਿੰਘ ਜੀ ਜਦੋਂ ਲਾਲ ਦਿੱਤਾ ਲਾਲਚੀਆਂ ਨੂੰ, ਜਿਵੇਂ ਕੁੱਤੇ ਦੇ ਮੂੰਹ ਨੂੰ ਉਹ ਇੱਕ ਵਾਰ ਲਹੂ ਲੱਗ ਜੇ ਉਹ ਬੰਦਿਆਂ ਨੂੰ ਵੱਢਣ ਨੂੰ ਹਟਦਾ ਨਹੀਂ ਹੈ, ਲਾਲਚੀ ਕੁੱਤਿਆਂ ਨੂੰ ਜਦੋਂ ਇਸ ਤਰ੍ਹਾਂ ਕਿਹਾ ਹੈ ਉਹ ਲਾਲਚੀ ਕੁੱਤੇ ਜੇ ਫਿਰ ਭੂਏ ਹੋ ਗਏ ਹੈ। ਸਿੰਘਾਂ ਨੂੰ ਫਿਰ ਬੜੀ ਮਾਰ ਪਈ ਹੈ, ਬੜਾ ਦੁੱਖ ਦਾ ਸਮਾਂ ਬਣ ਗਿਆ।
ਛੁੱਟਤ ਪਈ ਤੋਪ ਤਲਵਾਰ।
ਜਿਹੜੀਆਂ ਤੋਪਾਂ ਤਲਵਾਰਾਂ ਸੀ, ਤਲਵਾਰਾਂ ਬੜੀਆਂ, ਲੋਕ ਇਹ ਵਾਹੁਣ ਲੱਗ ਪਏ, ਤੋਪਾਂ ਦੇ ਗੋਲੇ ਜਿਹੜੇ ਉਹ ਛੁੱਟਣ ਲੱਗ ਪਏ, ਮਾਰਨ ਲੱਗ ਪਏ ਸਿੰਘਾਂ ਵੱਲ ਨੂੰ। ਇਹ ਘੋੜੇ ਭਜਾ ਭਜਾ ਜਾਂਦੇ ਹੈ ਤੇ ਸਿੰਘਾਂ ਵੱਲ ਜਾ ਕਰਕੇ ਨਾ ਘੋੜਿਆਂ ਦੇ ਉਹ ਘੋੜੇ ਦੀਆਂ ਫੇਟਾਂ ਜਿਹੀਆਂ ਮਾਰਦੇ, ਪਾਸੇ ਜੇ ਮਾਰ ਕੇ ਸਿੰਘਾਂ ਨੂੰ ਪਛਾੜ ਦਿੰਦੇ, ਸੁੱਟ ਦਿੰਦੇ ਥੱਲੇ। ਤਦੋਂ ਸਿੰਘਾਂ ਨੇ ਵੀ ਸਾਧ ਸੰਗਤ ਜੀ ਸ਼ਸਤਰ ਸੰਭਾਲ ਲਿਆ ਵੀ ਜਾਂ ਆਪ ਨਹੀਂ ਜਾਂ ਗਾਹਕ ਨਹੀਂ, ਇਹ ਤੇ ਆਏ ਆ ਤੇ ਹੁਣ ਪਿੱਛੇ ਕਾਹਨੂੰ ਹਟਣਾ ਹੈ। ਗੁਰੂ ਕੇ ਸਿੰਘ ਦੇ ਹੈ ਵੀ ਸੂਰਮੇ ਸੱਚੇ ਪਾਤਸ਼ਾਹ ਜੀ ਨੇ ਇਹ ਖੰਡੇ ਦੀ ਧਾਰ ਵਿੱਚੋਂ ਇਹ ਪੰਥ ਜਿਹੜਾ ਪੈਦਾ ਕੀਤਾ। ਮਾਰਗ ਖੰਡੇ ਧਾਰ ਹੈ ਭਵਜਲ ਪਰਨਾਲਾ, ਵਾਲੋ ਨਿੱਕਾ ਆਖੀਐ ਗੁਰਪੰਥ ਨਿਰਾਲਾ। ਗੁਰੂ ਦਾ ਪੰਥ ਜਿਹੜਾ ਹੈ ਨਿਰਾਲਾ ਹੈ, ਸਭ ਤੋਂ ਵੱਖਰਾ ਹੈ, ਤਾਂ ਹੀ ਉਹਦੇ ਖਹਿ ਬਾਜੀ ਹੈ ਸਭ ਜਾਣਿਆਂ ਦੀ ਸਾਡੇ ਨਾਲ, ਕਿਉਂਕਿ ਗੁਰੂ ਕੇ ਸਿੰਘ ਦਾ ਪਹਿਰਾਵਾ, ਗੁਰੂ ਕੇ ਸਿੰਘ ਦਾ ਠਾਠ ਬਾਠ ਹੀ ਸਭ ਨੂੰ ਵੱਖਰਾ ਹੈ। ਕਰੋੜਾਂ ਅਰਬਾਂ ਵਿੱਚੋਂ ਪਛਾਣ ਹੈ ਗੁਰੂ ਕੇ ਸਿੰਘ ਦੀ, ਪਰ ਗੁਰੂ ਕਾ ਸਿੰਘ ਹੋਵੇ ਸਹੀ, ਬੇਈਮਾਨ ਨਾ ਹੋਵੇ, ਕਿਤੇ ਭੇਖੀ ਨਾ ਹੋਵੇ, ਉਹ ਵੀ ਕੋਈ ਸਿੱਖ ਨਹੀਂ ਹੈ। ਗੁਰੂ ਕਾ ਸਿੰਘ ਜਿਹੜਾ ਚੜ੍ਹਦੀ ਕਲਾ ਵਾਲਾ ਹੈ, ਜਿਨ੍ਹਾਂ ਨੂੰ ਗੁਰੂ ਜੀ ਨੇ ਪਾਤਸ਼ਾਹੀਆਂ ਬਖਸ਼ੀਆਂ ਹੈ, ਉਹਨਾਂ ਦੀ ਸਾਧ ਸੰਗਤ ਦੀ ਕਥਨੀ ਕੀ ਕਹਿਣੀ, ਉਹਦੇ ਮਹਾਨ ਹੀ ਹੈ। ਸ਼ਸਤਰ ਬਸਤਰ ਸਿੰਘਾਂ ਨੇ ਸੰਭਾਲੇ ਹੈ, ਬੜਾ ਜਿਹੜਾ ਦੁਸ਼ਮਣਾਂ ਨੇ ਆਪਣਾ ਜ਼ੋਰ ਲਾ ਰਹੇ ਹੈ, ਲੱਖੂ ਨੇ ਪੂਰਾ ਜ਼ੋਰ ਲਾਉਣਾ ਹੈ। ਅਖੀਰੀ ਇਹਦਾ ਵੀ ਚਲੋ ਇੱਕ ਦਿਨ ਸਮਾਂ ਆਉਣਾ ਹੀ ਹੈ, ਕਿਉਂਕਿ ਜ਼ਕਰੀਆ ਖਾਨ ਨੇ ਵੀ 22 ਸਾਲ ਆਪਣੇ ਕੱਟੇ ਰਾਜ ਦੇ, ਪਰ ਉਹਨੇ ਵੀ ਬੜੀ ਅੱਤ ਚੁੱਕੀ ਸੀ। ਅਖੀਰੀ ਵੇਖੋ 76 ਵਜਵਾ ਜੋ ਮਰਿਆ ਸੀ, ਇਹਦੇ ਨਾਲ ਵੀ ਉਹ ਹੋਣਾ ਹੈ, ਇਹਦੇ ਮੂੰਹ 'ਚ ਗੰਦ ਪਾਇਆ ਜਾਣਾ ਹੈ, ਫਿਰ ਇਹਨੂੰ ਪਤਾ ਲੱਗਣਾ ਹੈ ਮੌਤ ਕਿਵੇਂ ਹੁੰਦੀ ਹੈ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਦੇ ਵੈਰੀ ਵੈਰ ਕਰ ਰਹੇ ਹੈ, ਪਰ ਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੰਥ ਦੀ ਰੱਖਿਆ ਕਰਨੀ ਹੈ। ਗੁਰੂ ਕੇ ਸਿੰਘ ਦੀਨ ਵਾਹਿਬ ਦੀ ਲੜਾਈ ਲੜਦੇ ਹੈ, ਲੋਕ ਬਿਨਾਂ ਗੱਲ ਤੋਂ ਲੜਾਈ ਲੜਦੇ ਹੈ। ਮਹਾਰਾਜ ਦਾ ਬਚਨ ਹੈ, ਜਬ ਕੋ ਧਾਰੇ ਬੈਰੀ ਮੀਤ, ਤਬ ਲਗ ਰਹਿਚਲ ਨਾਹੀਂ ਜੀਤ। ਜਬ ਧਾਰੇ ਕੋ ਬੈਰੀ ਮੀਤ, ਜਦੋਂ ਕੋਈ ਧਾਰ ਲੈਂਦਾ ਨਾ ਵੀ ਆਹ ਮੇਰਾ ਵੈਰੀ ਹੈ, ਆਹ ਮੇਰਾ ਸੱਜਣ ਹੈ, ਮਹਾਰਾਜ ਕਹਿੰਦੇ ਉਹਨਾਂ ਚਿਰ ਦੇ ਚਿੱਤ ਵਿੱਚ ਸ਼ਾਂਤੀ ਨਹੀਂ ਹੋ ਸਕਦੀ, ਟਿਕ ਨਹੀਂ ਸਕਦਾ ਜਦੋਂ ਇਹ ਗੱਲਾਂ ਮਨ 'ਚ ਹੋਣ। ਗੁਰੂ ਕੇ ਸਿੱਖ ਦੇ ਹੋਈ ਆ, ਨਾ ਕੋਈ ਵੈਰੀ ਨਹੀਂ ਬੇਗਾਨਾ। ਹੁਣ ਇਹ ਵੈਰੀ ਆਪ ਹੀ ਚੜ੍ਹਦੇ ਆ ਰਹੇ ਹੈ, ਹੁਣ ਦੁਸ਼ਮਣ ਆ ਕੇ ਤਲਵਾਰ ਲੈ ਕੇ ਸਿਰ 'ਤੇ ਖੜਾ, ਤਾਂ ਉੱਥੇ ਚੁੱਪ ਕੀ ਕੀਤਾ ਜਾਵੇ। ਇਸ ਤਰ੍ਹਾਂ ਸਾਧ ਸੰਗਤ ਜੀ ਪ੍ਰਸੰਗ ਅੱਗੇ ਆਉਣਗੇ ਆਪ ਸਰਵਣ ਕਰਨਾ, ਉਹ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਲ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਤਬ ਸਿੰਘਨ ਕੇ ਸਿਰ ਪਈ ਮਾਰ, ਛੂਟਤ ਪਈ ਤੋਪ ਤਲਵਾਰ, ਘੋੜਨ ਸੌ ਸਿੰਘ ਦੇ ਪਿਛਾਰੇ, ਤਬ ਸਿੰਘਨ ਪੀ ਸ਼ਸਤਰ ਸੰਭਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਬਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋਈਐ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸਿਮ ਦੇ ਕਿਰਪਾ ਉਤਾਰਨ ਹਾਰ, ਕਥਾ ਲਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।